ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਰਹਿਮੰਤ ਬਖਸ਼ਿਸ਼ ਦਾ ਸਦਕਾ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਸਤਿਗੁਰੂ ਦੀ ਕਿਰਪਾ ਨਾਲ ਪਹਿਲੀ ਵਾਰ ਹੋਏ ਹਨ ਭਾਵੇਂ ਕਿ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਸੱਚਖੰਡ ਵਾਸੀ ਮਹਾਂਪੁਰਖ ਉਹਨਾਂ ਨੇ ਜਿੰਨਾ ਪ੍ਰਚਾਰ ਬੰਬੇ ਵਿੱਚ ਕੀਤਾ ਹੈ ਉਹ ਆਪਣੀ ਮਿਸਾਲ ਆਪ ਹੈ ਕਾਰ ਸੇਵਾ ਦਾ ਮੁੱਢ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਬੰਬੇ ਵਿੱਚ ਬੰਨਿਆ ਸਿੱਖੀ ਦਾ ਪ੍ਰਚਾਰ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਲਿਆ ਕੇ ਕਰਕੇ ਅਤੇ ਗਾਤਰੇ ਕਿਰਪਾਨਾ ਅੰਮ੍ਰਿਤਧਾਰੀ ਦੀ ਔਰ ਬਾਣੀ ਬਾਣ 'ਚ ਤਿਆਰ ਪ੍ਰਤਿਆਰ ਰਹਿਣ ਦੀ ਇੱਕ ਲਹਿਰ ਚਲਾਈ ਮਹੀਨਾ ਮਹੀਨਾ ਮਹਾਂਪੁਰਖ ਇੱਥੇ ਰਿਹਾ ਕਰਦੇ ਗੁਰਦੁਆਰਾ ਦਾਦਰ ਸ੍ਰੀ ਗੁਰੂ ਸਿੰਘ ਸਭਾ ਵਿਖੇ ਔਰ ਸਾਰੇ ਗੁਰੂ ਘਰਾਂ 'ਚ ਕਥਾ ਦੇ ਪ੍ਰਵਾਹ ਚੱਲਦੇ ਔਰ ਬੇਅੰਤ ਸੰਗਤਾਂ ਅੰਮ੍ਰਿਤ ਛੱਕ ਕੇ ਆਪਣੇ ਜੀਵਨ 'ਚ ਪਰਿਵਰਤਨ ਲਿਆਉਂਦਾ ਔਗਣ ਛੱਡ ਕਰਕੇ ਸ਼ਰਾਬਾਂ ਕੁਆਬਾਂ ਤੋਂ ਰਹਿਤ ਹੋ ਕੇ ਉਹ ਸਿੱਖੀ ਵਿੱਚ ਪਰਿਪੱਕ ਹੋਏ ਜਿਨ੍ਹਾਂ ਜਿਨ੍ਹਾਂ ਨੇ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਛਕਿਆ ਗੁਰੂ ਕੀ ਕਿਰਪਾ ਨਾਲ ਤਕਰੀਬਨ ਮੇਰਾ ਖਿਆਲ ਆ ਵੀ ਉਹ ਸਾਰੇ ਸਿੰਘ ਤਿਆਰ ਪ੍ਰਤਿਆਰ ਹਨ ਸੋ ਐਸਾ ਉਹਨਾਂ ਦਾ ਪ੍ਰਭਾਵ ਸੀ 1971 ਵਿੱਚ ਪਹਿਲੀ ਵਾਰ ਜਥਾ ਸੰਗਤ ਲੈ ਕੇ ਇੱਥੇ ਪਹੁੰਚੇ ਵੱਡੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਇੱਥੇ ਆਉਂਦੇ ਰਹੇ ਉਹਨਾਂ ਤੋਂ ਬਾਅਦ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ 1971 ਵਿੱਚ ਪਹਿਲੀ ਵਾਰ ਇੱਥੇ ਆਏ ਜਿੰਨੀ ਵਾਰ ਵੀ ਬੰਬੇ ਦੇ ਪ੍ਰੋਗਰਾਮ ਬਣਦੇ ਰਹੇ ਮੈਂ ਨਾਲ ਹੀ ਰਹਿ ਕੇ ਸੁਭਾਗ ਪ੍ਰਾਪਤ ਹੁੰਦਾ ਰਿਹਾ ਸੋ ਉਦੋਂ ਤੋਂ ਲੈ ਕੇ ਭਾਵੇਂ ਬੰਬੇ ਵਿੱਚ ਜਥਾ ਸੰਗਤ ਦਮਦਮੀ ਟਕਸਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਲਾਈ ਹੋਈ ਦਮਦਮੀ ਟਕਸਾਲ ਹੈ। ਦੋ ਟਕਸਾਲਾਂ ਸਤਿਗੁਰੂ ਨੇ ਗੁਰਬਾਣੀ ਦੇ ਅਰਥ ਪੜ੍ਹਾਏ ਸੀ ਪਹਿਲੋਂ 48 ਸਿੰਘਾਂ ਨੂੰ, ਉਹਨਾਂ ਤੋਂ ਖਾਲਸਾ ਜੀ ਅੱਗੇ ਦੋ ਟਕਸਾਲਾਂ ਚਲਾਈਆਂ ਵੀ ਜਿਵੇਂ ਅਸੀਂ ਤੁਹਾਨੂੰ ਗੁਰਬਾਣੀ ਦਾ ਸ਼ੁੱਧ ਪਾਠ ਗੁਰਬਾਣੀ ਦੀ ਕਥਾ ਪੜ੍ਹਾਈ ਹੈ, ਇਹ ਤੁਸੀਂ ਸੀਨਾ ਬਸੀਨਾ ਕੇ ਵਿੱਦਿਆ ਪੜ੍ਹਾਉਣੀ ਹੈ। ਇੱਕ ਬਾਬਾ ਮਨੀ ਸਿੰਘ ਸਾਹਿਬ ਜੀ ਦੀ ਸੰਪਰਦਾਇ ਜਿਹੜੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ, ਦੂਜੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਵਾਲੀ ਜਿਹੜੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਨੇ ਆਗਿਆ ਕੀਤੀ ਸੀ ਇੱਥੇ ਇਹ ਸਾਡੀ ਗੁਰੂ ਕੀ ਕਾਂਸ਼ੀ ਹੋਵੇਗੀ। ਜੇ ਕੋਈ ਬੈਲ ਬੁੱਧੀ ਵਾਲਾ ਵੀ ਆ ਕੇ ਇੱਥੇ ਪੜ੍ਹੇਗਾ ਤਾਂ ਉਹਨੂੰ ਵੀ ਬ੍ਰਹਮ ਵਿੱਦਿਆ ਪ੍ਰਾਪਤ ਹੋਵੇਗੀ। ਸੋ ਬਾਬਾ ਦੀਪ ਸਿੰਘ ਸਾਹਿਬ ਦੀ ਡਿਊਟੀ ਲਾਈ, ਤੁਸੀਂ ਇੱਥੇ ਰਹਿ ਕੇ ਸੇਵਾ ਸੰਭਾਲ ਕਰਨੀ ਹੈ, ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣੀ ਹੈ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਦਮਦਮਾ ਸਾਹਿਬ ਵਿਖੇ ਨਿਵਾਸ ਰੱਖ ਕੇ ਉਹਨਾਂ ਸਮਿਆਂ 'ਚ ਬਹੁਤੇ ਕੋਈ ਸਾਧਨ ਨਹੀਂ ਸਨ, ਪਾਣੀ ਦੀ ਬੜੀ ਕਿੱਲਤ ਹੋਇਆ ਕਰਦੀ ਸੀ, ਮਲਿਆਂ ਦੇ ਬੇਰ ਤੋੜ ਤੋੜ ਕੇ ਵੀ ਕਈ ਵਾਰ ਖਾਣੇ ਪੈਂਦੇ ਸਨ। ਚਾਰ ਸਰੂਪ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹ ਖਾਲਸਾ ਜੀ ਚਾਰੇ ਦੇ ਚਾਰੇ ਸਰੂਪ ਚੌਂ ਤਖਤਾਂ 'ਤੇ ਸੁਭਾਇਮਾਨ ਕੀਤੇ ਗਏ। ਇੱਕ ਸਰੂਪ ਉਹਨਾਂ ਦਾ ਜਿਹੜਾ ਲਿਖਤ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੈ, ਤੋਸ਼ੇਖਾਨੇ ਵਿੱਚ। ਜਦੋਂ ਸਾਲ ਵਿੱਚ ਵਿਸ਼ੇਸ਼ ਦਿਹਾੜੇ ਪੰਜ ਪੁਰਬ ਜਦੋਂ ਮਨਾਏ ਜਾਂਦੇ ਨੇ, ਉਹਨਾਂ ਗੁਰਪੁਰਬਾਂ 'ਤੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਸਰੂਪ ਉਸ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤੇ ਜਾਂਦੇ ਹਨ। ਉਸ ਸਰੂਪ ਦੀ ਸਾਰੀ ਜਿਲਦ ਖਾਲਸਾ ਜੀ ਸੋਨੇ ਦੀ ਬੱਧੀ ਹੋਈ ਹੈ, ਉਹਦੇ ਉੱਪਰ ਇਹ ਸਾਰਾ ਕੁਝ ਬਾਬਾ ਜੀ ਦੀ ਸੇਵਾ ਦਾ ਵੇਰਵਾ ਲਿਖਿਆ ਹੋਇਆ ਹੈ। ਮੈਂ 11 ਸਾਲ ਹਰਿਮੰਦਰ ਸਾਹਿਬ ਸਿੰਘ ਸਾਹਿਬ ਦੀ ਸੇਵਾ 'ਤੇ ਰਿਹਾ, ਕਈ ਵਾਰ ਉਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਸ੍ਰੀ ਮੁਖਵਾਗ ਸੁਣਾਏ। ਸੋ ਖਾਲਸਾ ਜੀ ਇਉਂ ਕਰਕੇ ਚਾਰ ਥਾਵਾਂ 'ਤੇ ਤਖਤਾਂ 'ਤੇ ਉਹ ਬਾਬਾ ਜੀ ਦੇ ਹੱਥ ਲਿਖਤ ਸਰੂਪ ਹੈ, ਇਉਂ ਕਰਕੇ ਸੁਭਾਇਮਾਨ ਹਨ। ਅਰਬੀ ਭਾਸ਼ਾ ਵਿੱਚ ਵੀ ਬਾਬਾ ਜੀ ਨੇ ਇੱਕ ਸਰੂਪ ਲਿਖਿਆ ਹੈ। ਦਸਮ ਦੀ ਬਾਣੀ ਦਾ ਬਹੁਤਾ ਹਿੱਸਾ ਹੈ ਸੁੰਦਰ ਗੁਟਕਾ। ਇੱਕ ਦਮਦਮਾ ਸਾਹਿਬ ਕਰੇ ਜਾਓ, ਉੱਥੇ ਬਾਬਾ ਜੀ ਦੇ ਹੱਥ ਲਿਖਤ ਦਾ ਸੁੰਦਰ ਗੁਟਕਾ ਖਾਲਸਾ ਜਿਵੇਂ ਪੋਥੀ ਹੈ, ਅੰਮ੍ਰਿਤ ਕੀਰਤਨ ਦੀ ਪੋਥੀ ਜਿਵੇਂ ਹੈ, ਇਸ ਤਰੀਕੇ ਦਾ ਸੁੰਦਰ ਗੁਟਕਾ ਹੈ ਬਾਬਾ ਜੀ ਦੀ ਹੱਥ ਲਿਖਤ ਦਾ ਹੈ। ਦਸਮ ਦੀ ਬਹੁਤੀ ਬਾਣੀ ਸਾਰੀ ਉਹਦੇ ਵਿੱਚ ਲਿਖੀ ਹੋਈ ਹੈ ਬਾਬਾ ਜੀ ਨੇ। ਔਰ ਖਾਲਸਾ ਜੀ ਐਸੇ ਮਹਾਂਪੁਰਖ, ਉਹਨਾਂ ਦਾ ਬੁਰਜ ਵੀ ਉੱਥੇ ਬਣਿਆ ਜਿੱਥੇ ਭੋਰੇ 'ਚ ਬੈਠ ਕੇ ਸਰੂਪ ਲਿਖਿਆ ਕਰਦੇ ਸਨ। ਜਦੋਂ ਪਤਾ ਲੱਗਾ ਵੀ ਅਬਦਾਲੀ ਗਿਲਜਿਆਂ ਦੀ ਫੌਜ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਕਰ ਰਹੀ ਹੈ, ਅਰਦਾਸਾ ਸੋਧ ਕੇ ਖਾਲਸਾ ਜੀ ਉਹ ਕਲਮ ਰੱਖ ਦਿੱਤੇ, ਕੱਚੇ 18 ਸੇਰ ਦਾ ਹੱਥ ਵਿੱਚ ਖੰਡਾ ਫੜ ਲਿਆ ਹੈ। ਮੁਗਲਾਂ ਦੇ ਆਉ ਲਾਉਣ ਵਾਸਤੇ, ਜ਼ੁਲਮ ਦਾ ਨਾਸ ਕਰਨ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਦਮਦਮਾ ਸਾਹਿਬ ਤੋਂ ਚੱਲੇ ਜੀ, ਇੱਥੇ ਦਮਦਮੀ ਟਕਸਾਲ ਵੱਜਦੀ ਹੈ। ਸੋ ਤਰਨ ਤਾਰਨ ਸਾਹਿਬ ਆ ਕੇ ਅਰਦਾਸਾ ਸੋਧਿਆ, ਹੇ ਗੁਰੂ ਰਾਮਦਾਸ ਇਹ ਸੀਸ ਆਪ ਜੀ ਦੇ ਚਰਨਾਂ 'ਚ ਭੇਟ ਕਰਨਾ ਚਾਹੁੰਦਾ ਹੈ। ਸੋ ਐਸੇ ਬ੍ਰਹਮ ਗਿਆਨੀ ਤਤਵੇ ਅਤੇ ਗੁਰੂ ਕੇ ਪਿਆਰੇ, ਜਦੋਂ ਗਿਲਜਿਆਂ ਦੀ ਫੌਜ ਨੂੰ ਪਤਾ ਲੱਗਾ 5000 ਫੌਜ ਸਿੰਘਾਂ ਨੂੰ ਰੋਕਣ ਵਾਸਤੇ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਕੇ ਤਰਨ ਤਾਰਨ ਸਾਹਿਬ ਨੂੰ ਚੱਲ ਪਈ, ਜਿਸ ਰਸਤੇ ਅੱਗੇ ਬਾਬਾ ਦੀਪ ਸਿੰਘ ਸਾਹਿਬ ਜੀ 500 ਸਿੰਘਾਂ ਦਾ ਜਥਾ ਲੈ ਕੇ ਆ ਰਹੇ ਸਨ। ਗੋਲਵੜ ਦੇ ਮੈਦਾਨ 'ਚ ਖਾਲਸਾ ਜੀ ਲੜਾਈ ਹੋਈ, ਔਰ ਲੜਾਈ ਲੜਦਿਆਂ ਹੋਇਆਂ ਗਿਲਜਿਆਂ ਨੂੰ ਭਾਜੜਾਂ ਪਾ ਰਹੇ ਸਨ, ਅੰਮ੍ਰਿਤਸਰ ਸਾਹਿਬ ਵੱਲ ਵੱਧ ਰਹੇ ਸਨ। ਅਤੇ ਚੱਬੇ ਪਿੰਡ ਦੀ ਜੂਹ ਲੰਘਦਿਆਂ ਸਾਰ ਖਾਲਸਾ ਚੱਬੇ ਪਿੰਡ ਦੀ ਜੂਹ ਦੇ ਅੰਦਰ ਹੀ, ਪਿੰਡ ਤੋਂ ਅੱਗੇ ਜਾਈਏ ਤਾਂ ਸੱਜੇ ਹੱਥ ਸੜਕ ਦੇ ਉੱਪਰ ਹੀ ਬਾਬਾ ਨੌਦ ਸਿੰਘ ਸਾਹਿਬ ਜੀ ਮੀਤ ਜਥੇਦਾਰ, ਉਹਨਾਂ ਦਾ ਸ਼ਹੀਦੀ ਅਸਥਾਨ ਬਣਿਆ ਹੋਇਆ ਸੜਕ 'ਤੇ, ਜਿੱਥੇ ਗੱਡੀਆਂ ਆਮ ਰੋਕ ਕੇ ਜਾਂਦੀਆਂ ਨੇ, ਉਹ ਮੀਤ ਜਥੇਦਾਰ ਸਨ, ਉਹਨਾਂ ਦਾ ਉੱਥੇ ਸ਼ਹੀਦੀ ਅਸਥਾਨ ਹੈ। ਸੋ ਥੋੜ੍ਹਾ ਜਿਹਾ ਅੱਗੇ ਜਾਈਏ 3 ਕਿੱਲੇ ਅਤੇ ਖੱਬੇ ਹੱਥ 1.5-2 ਕਿੱਲੇ ਸੜਕ ਤੋਂ ਹਟਵਾਂ ਗੁਰਦੁਆਰਾ ਟਾਹਲਾ ਸਾਹਿਬ ਅੱਜ ਕੱਲ੍ਹ ਨਵਾਂ ਸਥਾਨ ਬਣ ਰਿਹਾ ਹੈ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਖਾਲਸਾ ਜੀ ਜਮਾਲ ਖਾਂ ਪਠਾਨ ਨਾਲ ਲੜਾਈ ਲੜਦਿਆਂ ਦੋਹਾਂ ਬਹਾਦਰ ਸੂਰਮਿਆਂ ਦੇ ਇਕੱਠੇ ਵਾਰ ਹੋਏ ਔਰ ਦੋਹਾਂ ਦੇ ਸਿਰ ਧੜ ਨਾਲੋਂ ਵੱਖਰੇ ਹੋ ਗਏ। ਉਸ ਸਮੇਂ ਮੀਤ ਜਥੇਦਾਰ ਭਾਈ ਨੱਥਾ ਸਿੰਘ ਜੀ ਕੋਲ ਖਲੋਤੇ ਸਨ, ਕਿਹਾ ਬਾਬਾ ਦੀਪ ਸਿੰਘ ਜੀ ਤੁਸੀਂ ਵਾਅਦਾ ਕੀਤਾ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ, ਰਸਤੇ 'ਚ ਡੇਰਾ ਲਾ ਲਿਆ ਹੈ। ਚੱਟ ਖਾਲਸਾ ਜੀ ਸਰੀਰ ਉੱਠਿਆ ਅਤੇ ਖੱਬੀ ਹੱਥ ਦੀ ਹਥੇਲੀ 'ਤੇ ਸਿਰ ਰੱਖ ਲਿਆ, ਕੱਚੇ 18 ਸਿਰ ਦਾ ਖੰਡਾ ਸੱਜੇ ਹੱਥ 'ਚ ਲੈ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ। ਸੋ ਪ੍ਰਕਰਮਾਂ ਦੇ ਅੰਦਰ ਖਾਲਸਾ ਜੀ, ਸੋ ਉਹ ਦੱਖਣ ਦੀ ਬਾਹੀ ਵੱਲ ਉਹਨਾਂ ਦੀ ਪਵਿੱਤਰ ਯਾਦ 'ਚ ਅਸਥਾਨ ਬਣਿਆ ਹੋਇਆ ਸ਼ਹੀਦਗੰਜ, ਜਿੱਥੇ ਉਹਨਾਂ ਨੇ ਪ੍ਰਕਰਮਾਂ 'ਚ ਜਾ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਸੀਸ ਭੇਟ ਕੀਤਾ ਸੀ। ਉਹਨਾਂ ਦਾ ਉੱਥੇ ਸਰੀਰ ਸ਼ਾਂਤ ਹੋਇਆ ਅਤੇ ਬਾਰ ਬਾਰ ਚਾਟੀ ਵਿੰਡ ਗੇਟ ਅੱਗੇ, ਸੋ ਜਿੱਥੇ ਸ਼ਹੀਦਗੰਜ ਅਸਥਾਨ ਹੈ ਬਾਬਾ ਜੀ ਦਾ, ਗੁਰਦੁਆਰਾ ਸ਼ਹੀਦਾਂ ਵਾਜਦਾ ਹੈ, ਉਸ ਥਾਂ 'ਤੇ ਆਪ ਜੀ ਦਾ ਸੰਸਕਾਰ ਕੀਤਾ ਗਿਆ। ਉਹਨਾਂ ਤੋਂ ਅੱਗੇ ਸੀਨਾ ਬਸੀਨਾ ਇਹ ਖਾਲਸਾ ਜੀ ਗੁਰੂ ਕੀ ਚਲਾਈ ਹੋਈ ਦਮਦਮੀ ਟਕਸਾਲ ਕਲਗੀਧਰ ਸਤਿਗੁਰੂ ਦੀ ਚਲਾਈ ਹੋਈ ਹੈ। ਮੇਰਾ ਖਿਆਲ ਹੈ ਵੀ ਪਹਿਲੀ ਵਾਰ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਦਰਸ਼ਨ, ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਦਾ ਸਤਿਗੁਰੂ ਨੇ ਖਾਲਸਾ ਜੀ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬਾਹਰੋਂ ਭਾਵੇਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਹੋਇਆ ਕਰਦੇ ਸੀ, ਅੱਜ ਗੁਰੂ ਕੀ ਹਜ਼ੂਰੀ 'ਚ ਮਿਲ ਬੈਠ ਕਰਕੇ ਸ਼ਬਦ ਦੀ ਸਾਂਝ ਪਾਉਣ ਦਾ ਵੀ ਮੌਕਾ ਮਿਲਿਆ ਹੈ। ਸੱਚਖੰਡ ਵਾਸੀ ਸਰਦਾਰ ਜੈਮਲ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਹ ਅਸਥਾਨ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਨਾਲ ਉਸ ਮਹਾਨ ਗੁਰੂ ਕੇ ਗੁਰਸਿੱਖ ਦੇ ਨਾਮ 'ਤੇ ਬਣਾਇਆ, ਜਿਹਦੀ ਪੈਜ ਪ੍ਰਤੱਗਿਆ ਮੇਰੇ ਕਲਗੀਆਂ ਵਾਲੇ ਸਤਿਗੁਰੂ ਨੇ ਕਿਰਪਾ ਕਰਕੇ ਆਪ ਰੱਖੇ। ਪਸ਼ੌਰ ਦੀ ਸੰਗਤ ਹਜ਼ੂਰ ਦੇ ਦੀਦਾਰ ਕਰਨ ਵਾਸਤੇ ਆਏ ਆਨੰਦਪੁਰ ਸਾਹਿਬ ਦੀ ਧਰਤੀ 'ਤੇ, ਹਜ਼ੂਰ ਕਲਗੀਧਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਸੰਗਤ ਕਰਨ ਵਾਸਤੇ ਪਸ਼ੌਰ ਤੋਂ ਪ੍ਰੇਮ ਭਿਟਾਵਾਂ ਲੈ ਕੇ ਸੰਗਤਾਂ ਆਈਆਂ। ਉਸ ਆਈ ਹੋਈ ਸੰਗਤ ਦੇ ਵਿੱਚ ਇੱਕ ਨੌਜਵਾਨ ਵੀ ਆਇਆ, ਬੜੀ ਸੇਵਾ ਕਰਿਆ ਕਰੇ। ਜਦੋਂ ਪਸ਼ੌਰ ਦੀ ਸੰਗਤ ਵਾਪਸ ਮੁੜ ਲੱਗੀ, ਬੇਨਤੀ ਕੀਤੀ, ਸਤਿਗੁਰੂ ਹੁਣ ਸਾਨੂੰ ਆਗਿਆ ਬਖਸ਼ੋ, ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਸਤਿਗੁਰੂ ਗਰੀਬ ਨਵਾਜ ਨੇ ਆਗਿਆ ਕੀਤੀ, ਆ ਨੌਜਵਾਨ ਨੂੰ ਸਾਡੇ ਪਾਸ ਸੇਵਾ ਕਰਨ ਦਿਓ, ਰਹਿਣ ਦਿਓ, ਬੜੀ ਸੇਵਾ ਕਰਦਾ, ਇਹਨੂੰ ਸਾਡੇ ਪਾਸ ਹੀ ਸੇਵਾ ਕਰਨ ਦਿਓ। ਮਾਪਿਆਂ ਨੇ ਅੱਗੇ ਵੱਧ ਕੇ ਬੇਨਤੀ ਕੀਤੀ, ਸਤਿਗੁਰੂ ਜੀ ਇਹਦੀ ਮੰਗਣੀ ਤਾਂ ਕੀਤੀ ਹੋਈ ਹੈ, ਕੋਈ ਸਮੇਂ ਬਾਅਦ ਅਸੀਂ ਇਹਦਾ ਵਿਆਹ ਵੀ ਕਰਨਾ ਹੈ। ਸਤਿਗੁਰੂ ਕਹਿਣਗੇ ਜਦੋਂ ਵਿਆਹ ਕਰਨਾ ਹੋਵੇਗਾ ਸਾਨੂੰ ਦੱਸ ਦੇਣਾ, ਅਸੀਂ ਇਹਨੂੰ ਭੇਜ ਦੇਵਾਂਗੇ। ਸੋ ਸਤਿਗੁਰੂ ਗਰੀਬ ਨਵਾਜ ਦੇ ਪਾਸ ਭਾਈ ਜੋਗਾ ਹਜ਼ੂਰ ਦੀ ਸੇਵਾ ਵਿੱਚ ਰਿਹਾ, ਸੰਗਤ ਪਸ਼ੌਰ ਦੀ ਵਾਪਸ ਚਲੀ ਗਈ। ਰਾਤ ਦਿਨ ਬੜੀ ਭਾਰੀ ਲੰਗਰਾਂ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਹੋਰ ਬਰਤਨਾਂ ਦੀ ਸੇਵਾ, ਬੜੀ ਸੇਵਾ ਤਨਦੇਹੀ ਨਾਲ ਨੌਜਵਾਨ ਗੱਭਰੂ ਕਰਦਾ ਰਿਹਾ। ਇੱਕ ਦਿਨ ਬਾਜਾਂ ਵਾਲੇ ਸਤਿਗੁਰੂ ਗਰੀਬ ਨਵਾਜ ਨੇ ਪੁੱਛਿਆ, ਕੀ ਨਾਮ ਹੈ ਤੇਰਾ? ਮੇਰਾ ਨਾਮ ਹੈ ਜੀ ਭਾਈ ਜੋਗਾ ਹੈ। ਜੋਗਿਆ ਕਿਹਦੇ ਜੋਗਾ ਹੈ? ਸਤਿਗੁਰੂ ਤੁਹਾਡੇ ਜੋਗਾ ਹੈ। ਨਹੀਂ ਅਜੇ ਜੋਗਿਆ, ਤੂੰ ਗੁਰੂ ਜੋਗਾ ਨਹੀਂ ਬਣ ਸਕਿਆ ਹੈ। ਸਤਿਗੁਰੂ ਮੈਂ ਤਾਂ ਤੁਹਾਡੇ ਜੋਗਾ ਹੀ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ ਅਜੇ ਤੂੰ ਮਾਂ ਜੋਗਾ, ਪਿਤਾ ਜੋਗਾ, ਰਿਸ਼ਤੇਦਾਰਾਂ ਜੋਗਾ, ਸੰਬੰਧੀਆਂ ਜੋਗਾ, ਮਿੱਤਰਾਂ ਦੋਸਤਾਂ ਜੋਗਾ ਹੈ, ਅਜੇ ਗੁਰੂ ਜੋਗਾ ਨਹੀਂ ਤੂੰ ਬਣ ਸਕਿਆ ਹੈ। ਨਹੀਂ ਸੱਚੇ ਪਾਤਸ਼ਾਹ, ਮੈਂ ਤਾਂ ਜਦੋਂ ਤੋਂ ਹੋਸ਼ ਹਵਾਜ ਸੰਭਾਲੀ ਹੈ ਆਪਣੇ ਆਪ ਨੂੰ ਗੁਰੂ ਜੋਗਾ ਹੀ ਸਮਝਿਆ ਹੈ। ਨਹੀਂ ਜੋਗਿਆ, ਗੁਰੂ ਜੋਗਾ ਉਦੋਂ ਬਣੇਗਾ ਜਦੋਂ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਅਤੇ ਜੋਗਾ ਸਿੰਘ ਬਣ ਜਾਵੇਗਾ, ਉਦੋਂ ਗੁਰੂ ਜੋਗਾ ਹੋਵੇਗਾ। ਅਸੀਂ ਇਹ ਮਾਣ ਮਰਿਆਦਾ ਕਾਇਮ ਕਰ ਦਿੱਤੀ ਹੈ 1699 ਈਸਵੀ 1756 ਬਿਕਰਮੀ ਵਿਸਾਖੀ ਵਾਲਾ ਸ਼ੁਭ ਦਿਹਾੜਾ ਜਿਹੜਾ 4 ਨੂੰ ਆ ਰਿਹਾ ਹੈ। ਸਤਿਗੁਰੂ ਕਹਿਣ ਲੱਗੇ ਮਰਿਆਦਾ ਕਾਇਮ ਕਰ ਦਿੱਤੀ ਹੈ, ਕੋਈ ਮਾਈ ਕੋਈ ਪਹਾਈ, ਕੋਈ ਬੱਚੀ ਕੋਈ ਬੱਚਾ, ਕੋਈ ਸਿੰਘ ਕੋਈ ਸਿੰਘਣੀ, ਕੋਈ ਸਿੱਖ ਕੋਈ ਸਿੱਖਣੀ, ਸਾਰਿਆਂ ਵਾਸਤੇ ਹਦਾਇਤ ਹੈ ਵੀ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ। ਔਰ ਜਦੋਂ ਅੰਮ੍ਰਿਤ ਛਕ ਕੇ ਜੋਗੇ ਤੋਂ ਜੋਗਾ ਸਿੰਘ ਬਣ ਜਾਵੇਗਾ ਨਾ, ਉਦੋਂ ਫਿਰ ਤੂੰ ਗੁਰੂ ਜੋਗਾ ਹੋਵੇਗਾ। ਸਤਿ ਬਚਨ ਹਜ਼ੂਰ, ਜਿਵੇਂ ਆਪ ਜੀ ਦਾ ਹੁਕਮ ਹੋਵੇ ਅੰਮ੍ਰਿਤ ਛਕਿਆ ਖਾਲਸਾ ਜੀ, ਜੋਗੇ ਤੋਂ ਜੋਗਾ ਸਿੰਘ ਬਣ ਗਿਆ ਹੈ। ਬੜੀ ਸੇਵਾ ਕਰਦਾ ਸਤਿਗੁਰੂ ਦੇ ਦਰਬਾਰ ਦੇ ਅੰਦਰ ਹੈ। ਇੱਕ ਦਿਨ ਕਲਗੀਆਂ ਵਾਲੇ ਸਤਿਗੁਰੂ ਦਾ ਡਾਢਾ ਹੀ ਚਿੱਤ ਪ੍ਰਸੰਨ ਹੋਇਆ, ਸੇਵਾ ਕਰਦੇ ਨੂੰ ਵੇਖ ਕੇ ਮੌਜ ਵਿੱਚ ਆਏ। ਸਤਿਗੁਰਾਂ ਨੇ ਫਿਰ ਪੁੱਛ ਲਿਆ, ਭਾਈ ਜੋਗਾ ਸਿੰਘਾ ਕਿਹਦੇ ਜੋਗਾ ਹੈ? ਸੱਚੇ ਪਾਤਸ਼ਾਹ ਮੈਂ ਤਾਂ ਪਹਿਲਾਂ ਵੀ ਤੁਹਾਡੇ ਜੋਗਾ ਅਤੇ ਹੁਣ ਵੀ ਤੁਹਾਡੇ ਜੋਗਾ ਹੈ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ, ਭਾਈ ਜੋਗਾ ਸਿੰਘਾ, ਜੇ ਤੂੰ ਸਿੰਘਾ ਗੁਰੂ ਜੋਗਾ ਹੋਵੇਗਾ ਤੇ ਕਦੇ ਗੁਰੂ ਵੀ ਤੇਰੇ ਜੋਗਾ ਹੋਵੇਗਾ। ਐਸਾ ਹਜ਼ੂਰ ਸੱਚੇ ਪਾਤਸ਼ਾਹ ਨੇ ਗੁਰੂ ਕੇ ਸਿੱਖ ਨਾਲ ਸਿੰਘ ਨਾਲ ਵਾਅਦਾ ਕਰ ਲਿਆ। ਸੋ ਸਮਾਂ ਆਪਣੀ ਚਾਲੇ ਚੱਲਦਾ ਗਿਆ। ਮਾਤਾ ਪਿਤਾ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ, ਬੇਨਤੀ ਕੀਤੀ, ਸਤਿਗੁਰੂ ਮੰਗਣੀ ਤੇਰੀ ਛੋਟੇ ਹੁੰਦੇ ਦੀ ਕੀਤੀ ਸੀ, ਅਸੀਂ ਹੁਣ ਇਹਦਾ ਵਿਆਹ ਕਰਨਾ ਚਾਹੁੰਦੇ ਹਾਂ ਅਤੇ ਕਿਰਪਾ ਕਰਕੇ ਆਗਿਆ ਬਖਸ਼ੋ। ਸਤਿਗੁਰੂ ਨੇ ਕੋਲ ਬੁਲਾਇਆ, ਦੱਸ ਭਾਈ ਜੋਗਾ ਸਿੰਘਾ ਕਿਵੇਂ ਕਰਨਾ ਚਾਹੁੰਦਾ ਹੈ? ਸੱਚੇ ਪਾਤਸ਼ਾਹ ਜਦੋਂ ਮੈਂ ਹਾਂ ਹੀ ਗੁਰੂ ਜੋਗਾ ਅਤੇ ਮੈਂ ਕੀ ਕਹਿਣਾ ਹੈ? ਜੋ ਆਪ ਜੀ ਦਾ ਹੁਕਮ ਹੈ। ਸਤਿਗੁਰੂ ਕਹਿਣਗੇ, ਸਿੰਘਾ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਵੀ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਏ। ਅਸੀਂ ਸਾਰੇ ਸਰੂਪਾਂ 'ਚ ਗ੍ਰਿਸਤ ਆਸ਼ਰਮ ਨੂੰ ਪਹਿਲ ਦਿੱਤੀ ਹੈ, ਗ੍ਰਿਸਤ ਜੀਵਨ ਵਿੱਚ ਰਹਿਣਾ ਜ਼ਰੂਰੀ ਹੈ। ਜਾਂ ਭਾਈ ਜੋਗਾ ਸਿੰਘਾ ਵਿਆਹ ਕਰਵਾਇਆ, ਪਰ ਜਦੋਂ ਸਾਡਾ ਹੁਕਮ ਜਾਵੇ ਨਾ ਉਦੋਂ ਛੇਤੀ ਵਾਪਸ ਮੁੜ ਆਉਣਾ ਹੈ। ਸਤ ਬਚਨ ਹਜ਼ੂਰ ਜਿਵੇਂ ਆਪ ਜੀ ਦਾ ਹੁਕਮ ਹੈ, ਮਾਤਾ ਪਿਤਾ ਦੇ ਨਾਲ ਗਿਆ। ਸਾਰੀ ਖਾਲਸਾ ਜੀ ਵਿਆਹ ਦੀ ਤਿਆਰੀ ਹੋਈ, ਬਰਾਤ ਅਗਲੇ ਘਰ ਲੜਕੀ ਵਾਲੇ ਪਰਿਵਾਰ ਦੇ ਘਰ ਪੁੱਜ ਗਈ ਹੈ। ਉੱਥੇ ਖਾਲਸਾ ਜੀ ਜਦੋਂ ਆਨੰਦ ਕਾਰਜ ਵਿਆਹ ਹੋਣ ਲੱਗਾ, ਕਲਗੀਧਰ ਸਤਿਗੁਰੂ ਨੇ ਇੱਧਰੋਂ ਸਿੱਖ ਨੂੰ ਹੁਕਮਨਾਮਾ ਲਿਖ ਕੇ ਦੇ ਕੇ ਭੇਜਿਆ। ਔਰ ਉਸ ਸਮੇਂ ਜਦੋਂ ਦੋ ਲਾਵਾਂ ਹੋਈਆਂ, ਤੀਜੀ ਲਾਉਣ ਵੇਲੇ ਭਾਈ ਜੋਗਾ ਸਿੰਘ ਉੱਠਿਆ, ਸਿੰਘ ਨੂੰ ਸਤਿਗੁਰੂ ਜੀ ਨੇ ਜੋ ਹਦਾਇਤ ਕੀਤੀ ਸੀ ਉਹਦੇ ਮੁਤਾਬਕ ਉਹਨੇ ਹੁਕਮਨਾਮਾ ਸਤਿਗੁਰਾਂ ਦਾ ਅੱਗੇ ਕਰ ਦਿੱਤਾ ਹੈ। ਖਲੋਤੇ ਹੋਏ ਲਾਵਾਂ ਲੈਂਦੇ ਹੋਏ ਭਾਈ ਜੋਗਾ ਸਿੰਘ ਨੇ ਖਲੋ ਕੇ ਹੁਕਮਨਾਮਾ ਪੜ੍ਹਿਆ, ਸਿਰ 'ਤੇ ਰੱਖਿਆ, ਜਿਸ 'ਤੇ ਲਿਖਿਆ ਸੀ, ਜੋਗਾ ਸਿੰਘਾ ਸਾਡਾ ਹੁਕਮ ਪੜ੍ਹਦਿਆਂ ਸਾਰ ਇੱਕ ਕਦਮ ਵੀ ਸਿੰਘਾ ਅੱਗੇ ਨਹੀਂ ਪੁੱਟਣਾ ਅਤੇ ਵਾਪਸ ਆਨੰਦਪੁਰ ਸਾਹਿਬ ਆਉਣਾ ਹੋਵੇਗਾ। ਜਦੋਂ ਖਾਲਸਾ ਜੀ ਭਾਈ ਜੋਗਾ ਸਿੰਘ ਨੇ ਇਹ ਹੁਕਮ ਪੜ੍ਹਿਆ, ਸਿਰ 'ਤੇ ਰੱਖ ਲਿਆ, ਸਗਨਾਂ ਦਾ ਪਰਨਾ ਮੋਢੇ ਤੋਂ ਲਾਹ ਦਿੱਤਾ ਹੈ, ਲੜਕੀ ਵਾਲੇ ਵੀ, ਮਾਤਾ ਪਿਤਾ ਵੀ, ਸਾਰੇ ਸੰਗੀ ਸੁਨੇਹੀ ਰਿਸ਼ਤੇਦਾਰ ਜੁੜੇ ਹੋਏ, ਯਤਨ ਕਰਦੇ ਰਹਿ ਵੀ ਦੂਓ ਲਾਵਾਂ ਲੈ ਲਈਆਂ, ਕਿੰਨਾ ਕੁ ਸਮਾਂ ਲੱਗਣਾ ਹੈ ਅਤੇ ਕਾਰਜ ਕਰਕੇ ਜਾਓ। ਕਹਿਣ ਲੱਗੇ, ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਕਦਮ ਵੀ ਨਹੀਂ ਅੱਗੇ ਪੁੱਟ ਸਕਦਾ ਹੈ। ਆਹ ਬਾਕੀ ਰਹਿੰਦੀਆਂ ਦੋ ਲਾਵਾਂ ਆਹ ਮੇਰੇ ਸਗਨਾਂ ਦੇ ਪਰਨੇ ਨਾਲ ਹੀ ਕਰ ਲੈਣੀਆਂ, ਮੈਂ ਹੁਣ ਗੁਰੂ ਕੀ ਹਜ਼ੂਰੀ ਵਿੱਚ ਜਾਵਾਂਗਾ। ਰੋਕਦਿਆਂ ਰੋਕਦਿਆਂ ਵੀ ਘੋੜੀ ਖੋਲ੍ਹੀ ਅਤੇ ਪਿਸ਼ੌਰ ਤੋਂ ਖਾਲਸਾ ਜੀ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਹੈ। ਰਸਤੇ 'ਚ ਆਉਂਦਿਆਂ ਆਉਂਦਿਆਂ ਹੰਕਾਰ ਦਾ ਇੱਕ ਬੀਜ ਬੀਜਿਆ ਗਿਆ ਹੈ। ਜੋਗਾ ਸਿੰਘਾ, ਸਿੰਘ ਤਾਂ ਬੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਰਹੇ ਨੇ ਅਤੇ ਰਹਿ ਰਹੇ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਬੜੇ ਸਿੱਖੀ ਕਮਾਉਣ ਵਾਲੇ ਨਾਮਵਰ ਸਿੱਖ ਨੇ। ਸੁਣਿਆ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਸਿੱਖੀ ਕਮਾਉਂਦੇ ਆਏ, ਔਰ ਛੇਵੇਂ ਸਤਿਗੁਰਾਂ ਤਾਂ ਗੁਰਤਾਗਰੀ ਦਾ ਤਿਲਕ ਵੀ ਉਹਨਾਂ ਨੇ ਲਾਇਆ। ਹੋ ਸਕਦਾ ਜੋਗਾ ਸਿੰਘਾ ਇੰਨਾ ਆਗਿਆਕਾਰ ਤਾਂ ਬਾਬਾ ਬੁੱਢਾ ਵੀ ਨਾ ਹੋਵੇ ਜਿੱਦਾਂ ਤੂੰ ਗੁਰੂ ਕਾ ਸਿੱਖ ਆਗਿਆਕਾਰ ਹੈ। ਵਿਆਹ ਦਾ ਖੁਸ਼ੀ ਦਾ ਸਮਾਂ ਹੋਵੇ ਅਤੇ ਵਿੱਚੇ ਹੀ ਛੱਡ ਕੇ ਆ ਜਾਵੇ ਕੋਈ, ਇਹ ਜੋਗਾ ਸਿੰਘਾ ਤੇਰੇ ਹਿੱਸੇ ਹੀ ਆਇਆ ਹੈ, ਨਹੀਂ ਤਾਂ ਕੋਈ ਇਹੋ ਜਿਹਾ ਸਿੰਘ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇਰੇ ਵਰਗਾ ਨਹੀਂ ਮਿਲਿਆ ਹੋਣਾ। ਇਹ ਹੰਕਾਰ ਦਾ ਬੀਜ ਬੀਜਿਆ ਹੋਇਆ। ਉਹ ਖਾਲਸਾ ਜੀ ਹੁਸ਼ਿਆਰਪੁਰ ਪਹੁੰਚਦਿਆਂ ਰਾਤ ਪੈਂਦਿਆਂ ਤੱਕ ਐਨ ਫਲੀ ਭੂਤ ਹੋ ਗਿਆ। ਇੱਥੇ ਸ਼ਿਵ ਦੁਆਲਾ ਵੇਖਿਆ ਰਾਤ ਕੱਟਣ ਵਾਸਤੇ, ਘੋੜੀ ਬੰਨ ਦਿੱਤੀ ਹੈ, ਉੱਥੇ ਲਿਟਿਆ, ਪਰ ਸਾਹਮਣੇ ਵੇਖਿਆ ਖਾਲਸਾ ਜੀ ਤਾਕੀ ਖੁੱਲ੍ਹੀ ਹੋਈ ਚੁਬਾਰੇ ਦੀ ਅਤੇ ਵਿੱਚ ਵੇਸਵਾ ਬੈਠੇ। ਸੋ ਜਦੋਂ ਦਾ ਹਾਰ ਭਾਵ ਵੇਖਿਆ ਉਸ ਵੇਲੇ ਵੇਸਵਾ ਦੇ ਘਰ ਨੂੰ ਚੱਲ ਪਿਆ ਭਾਈ ਜੋਗਾ ਸਿੰਘ। ਜਦੋਂ ਉੱਧਰ ਨੂੰ ਚੱਲਿਆ, ਜਦੋਂ ਉੱਥੇ ਪਹੁੰਚਿਆ ਚੁਬਾਰੇ ਦੀਆਂ ਪੌੜੀਆਂ ਜੀ ਅਤੇ ਅੱਗੇ ਸੰਤਰੀ ਪਹਿਰੇਦਾਰ ਖਲੋਤਾ ਹੈ। ਵਾਪਸ ਮੁੜਿਆ ਵੀ ਕੋਈ ਬਾਦਸ਼ਾਹ ਜਾਂ ਕੋਈ ਉਹਦਾ ਵਜ਼ੀਰ ਗਿਆ ਹੋਵੇਗਾ, ਉਹਦੇ ਪਹਿਰੇਦਾਰ ਖਲੋਤੇ ਨੇ, ਇਹ ਵਾਪਸ ਆ ਜਾਣਗੇ ਅਤੇ ਮੈਂ ਫਿਰ ਚਲਾ ਜਾਵਾਂਗਾ। ਅੱਧੀ ਰਾਤ ਦਾ ਸਮਾਂ ਹੋਇਆ ਅਤੇ ਫਿਰ ਜੋਗਾ ਸਿੰਘ ਉੱਧਰ ਨੂੰ ਚੱਲ ਪਿਆ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੇਵਕ ਦੀ ਸਹਾਇਤਾ ਕਰਨ ਵਾਸਤੇ ਪਹਿਰੇਦਾਰ ਬਣ ਕੇ ਬੜੇ ਸਾਵਧਾਨੀ ਨਾਲ ਪੌੜੀਆਂ 'ਚ ਖਲੋਤੇ ਹੋਏ। ਜੋਗਾ ਸਿੰਘ ਨੇ ਵੇਖਿਆ ਵੀ ਪਹਿਰੇਦਾਰ ਅਜੇ ਵੀ ਖਲੋਤਾ ਹੈ, ਵਾਪਸ ਮੁੜ ਆਇਆ ਹੈ। ਠਹਿਰ ਕੇ ਚਲਾ ਜਾਵਾਂਗਾ, ਸਵਾ ਪੈਰ ਦਾ ਤੜਕਾ ਹੈ, ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁਟਣਾ ਹੈ। ਪਰ ਐਸਾ ਕਾਮ ਦਾ ਤੀਰ ਵੱਜਾ, ਜੋਗਾ ਸਿੰਘ ਫਿਰ ਉੱਧਰ ਨੂੰ ਚੱਲ ਪਿਆ। ਜਦ ਉਹ ਤੀਸਰੀ ਵਾਰ ਗਿਆ, ਪਹਿਰੇਦਾਰ ਨੇ ਬਾਹਾਂ ਤੋਂ ਫੜ ਲਿਆ। ਸਿੰਘਾ, ਆਨੰਦਪੁਰ ਸਾਹਿਬ ਦਾ ਵਾਸੀ ਜਾਪਦਾ ਹੈ, ਤੇਰੇ ਤੇੜ ਜਦਸਾ ਦੀ ਨਿਸ਼ਾਨੀ ਕਛਹਿਰਾ ਪਹਿਨਿਆ ਹੋਇਆ ਹੈ, ਤੇਰੇ ਗਾਤਰੇ ਕਿਰਪਾਨ ਪਾਈ ਹੋਈ ਹੈ। ਸਿੰਘਾ, ਕੀ ਹੋਇਆ? ਭਾਵੇਂ ਥੱਲਿਓਂ ਦੀ ਲੁਕਾਈ ਹੋਈ ਹੈ, ਮੈਨੂੰ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਜਾਪਦਾ ਹੈ। ਜੇ ਇਸੇ ਤਰ੍ਹਾਂ ਪਕੜ ਕੇ ਤੈਨੂੰ ਆਨੰਦਪੁਰ ਸਾਹਿਬ ਲੈ ਕੇ ਜਾਵਾਂ ਤਾਂ ਅਕਲ ਟਿਕਾਣੇ ਆ ਜਾਵੇ। ਭਾਈ ਜੋਗਾ ਸਿੰਘ ਸੁਣ ਰਿਹਾ ਹੈ, ਹੈਰਾਨ ਹੋਈ ਜਾ ਰਿਹਾ। ਪਹਿਰੇਦਾਰ ਨੇ ਛੱਡਿਆ ਹੈ, ਬੜਾ ਚੇਤੋਂ ਪ੍ਰਾਮ ਹੋਇਆ, ਇਹਨੇ ਕਿਤੇ ਮੈਨੂੰ ਸੇਵਾ ਕਰਦੇ ਨੂੰ ਆਨੰਦਪੁਰ ਸਾਹਿਬ ਵੇਖ ਲਿਆ ਹੋਵੇਗਾ। ਜੇ ਇਸ ਵਿਅਕਤੀ ਨੇ ਕਲਗੀਧਰ ਸਤਿਗੁਰੂ ਨੂੰ ਜਾ ਕੇ ਦੱਸ ਦਿੱਤਾ ਤਾਂ ਜੋਗਾ ਸਿੰਘਾ ਕੀ ਬਣੇਗਾ ਤੇਰਾ? ਐਸਾ ਮਨ 'ਚ ਚਿਤਵਨੀ ਲੱਗ ਗਈ, ਆ ਕੇ ਇਸ਼ਨਾਨ ਕੀਤਾ ਅਤੇ ਘੋੜੀ ਖੋਲੀ, ਨਿਤਨੇਮ ਕਰਦਾ, ਉਹਨੇ ਦੀਆਂ ਪਹਾੜੀਆਂ ਨੂੰ ਤੈਅ ਕਰਦਾ ਹੋਇਆ ਸ਼ਾਮ ਦਾ ਵੇਲਾ ਹੈ, ਆਨੰਦਪੁਰ ਸਾਹਿਬ ਦੇ ਇਹ ਨਜ਼ਦੀਕ ਜਾ ਪਹੁੰਚਿਆ। ਇੱਧਰੋਂ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੁੰਦਰ ਦੀਵਾਨ ਸਜਿਆ ਹੋਇਆ ਸਤਿਗੁਰਾਂ ਦਾ, ਅਤੇ ਸਤਿਗੁਰੂ ਜੀ ਗਰੀਬ ਨਿਵਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਨੇ। ਪਿਆਰੇ ਦਇਆ ਸਿੰਘ ਸਾਹਿਬ ਜੀ ਹਜ਼ੂਰ ਦੇ ਸੀਸ ਉੱਪਰ ਚੌਰ ਦੀ ਸੇਵਾ ਕਰ ਰਹੇ ਨੇ। ਉਸ ਸਮੇਂ ਖਾਲਸਾ ਜੀ, ਜਿਵੇਂ ਕਿਸੇ ਨੂੰ ਊਂਘ ਆਉਂਦੀ ਹੈ ਨਾ, ਆਲਸ ਆਉਂਦੀ ਹੈ, ਨੀਂਦ ਆਉਂਦੀ ਹੈ, ਇਉਂ ਹਜ਼ੂਰ ਸੱਚੇ ਪਾਤਸ਼ਾਹ ਨੀਂਦ ਮਹਿਸੂਸ ਕਰ ਰਹੇ ਨੇ। ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੋ ਤੁਰਕੀ ਬਾਣੀ ਦੇ ਅੰਦਰ ਭਗਤ ਰਸਨਾ ਦੇ ਆਪ ਜੀ ਦੇ ਬਚਨ ਨੇ, ਸਤਿਗੁਰ ਜਾਗਤਾ ਹੈ ਦਿਓ, ਫਿਰ ਸੱਚੇ ਪਾਤਸ਼ਾਹ ਤੁਹਾਨੂੰ ਨੀਂਦ ਕਿਵੇਂ ਆਉਣ ਲੱਗ ਪਈ? ਸਤਿਗੁਰੂ ਕਹਿਣ ਕੇ, ਪਿਆਰੇ ਦਇਆ ਸਿੰਘ ਜੀ, ਦੱਸਣ ਵਾਲਾ ਵੀ ਆ ਜਾ, ਠਾ ਰਿਹਾ, ਠਹਿਰ ਜਾਵਣ। ਥੋੜ੍ਹਾ ਜਿਹਾ ਸਮਾਂ ਫਿਰ ਬੀਤਿਆ ਅਤੇ ਫਿਰ ਹਜ਼ੂਰ ਨੂੰ ਊਂਘ ਆਈ। ਭਾਈ ਦਇਆ ਸਿੰਘ ਸਾਹਿਬ ਜੀ ਨੇ ਫਿਰ ਬੇਨਤੀ ਕੀਤੀ, ਹਜ਼ੂਰ ਕਹਿਣ ਕੇ, ਦਇਆ ਸਿੰਘਾ, ਦੱਸਣ ਵਾਲਾ ਵੀ ਆ ਰਿਹਾ, ਠਹਿਰੋ। ਇੰਨੇ ਚ ਇਹਨੂੰ ਇਹਨੇ ਤਬੇਲੇ ਜਾ ਘੋੜੀ ਬੱਧੀ ਅਤੇ ਹਜ਼ੂਰ ਦੇ ਸਜੇ ਹੋਏ ਦਰਬਾਰ ਦੇ ਅੰਦਰ ਹੈ ਭਾਈ ਜੋਗਾ ਸਿੰਘ ਜਾ ਪਹੁੰਚਾ ਅਤੇ ਜਾ ਮੱਥਾ ਟੇਕੇ ਆਏ। ਇਹਨੂੰ ਆਏ ਨੂੰ ਵੇਖ ਕੇ ਸਤਿਗੁਰੂ ਮੁਸਕਰਾਏ। ਭਾਈ ਦਇਆ ਸਿੰਘ ਜੀ ਸੋਚਣ ਲੱਗੇ, ਹਜ਼ੂਰ ਕਹਿੰਦੇ ਸੀ ਦੱਸਣ ਵਾਲਾ ਵੀ ਆ ਰਿਹਾ ਹੈ, ਆ ਭਾਈ ਜੋਗਾ ਸਿੰਘ ਦੇ ਆਉਣ ਤੋਂ ਹਜ਼ੂਰ ਮੁਸਕਰਾਏ ਨੇ, ਫਿਰ ਬੇਨਤੀ ਕਰਕੇ ਪੁੱਛ ਲੈਣਾ ਚਾਹੀਦਾ ਹੈ। ਬੇਨਤੀ ਕੀਤੀ, ਸਤਿਗੁਰੂ ਕੀ ਵਜ੍ਹਾ, ਕੀ ਕਾਰਨ, ਅੱਜ ਊਂਘ ਕਿਉਂ ਆ ਰਹੀ ਹੈ, ਆਲਸ ਕਿਉਂ ਆ ਰਹੀ ਹੈ? ਸਤਿਗੁਰੂ ਕਹਿਣਗੇ, ਦੱਸਦੇ ਹੈ। ਭਾਈ ਜੋਗਾ ਸਿੰਘ ਨੂੰ ਹਜ਼ੂਰ ਪੁੱਛਣ ਲੱਗੇ, ਜੋਗਾ ਸਿੰਘਾ, ਵਿਆਹ ਹੋ ਗਿਆ ਹੈ? ਸੱਚੇ ਪਾਤਸ਼ਾਹ, ਦੋ ਲਾਵਾਂ ਪੂਰੀਆਂ ਹੋ ਗਈਆਂ ਸੀ, ਤੀਸਰੀ ਲਾਵ ਲੈਣ ਵਾਸਤੇ ਮੈਂ ਉੱਠ ਕੇ ਖੜ੍ਹਾ ਹੋਇਆ, ਤੁਹਾਡਾ ਹੁਕਮਨਾਮਾ ਸਿੰਘ ਨੇ ਦਿੱਤਾ ਹੈ, ਪੜ੍ਹਦਿਆਂ ਸਾਰ ਮੈਂ ਸੱਚੇ ਪਾਤਸ਼ਾਹ ਕਦਮ ਵੀ ਨਹੀਂ ਅੱਗੇ ਪੁੱਟਿਆ ਜੋ ਆਪ ਜੀ ਦਾ ਹੁਕਮ ਸੀ, ਭਾਵੇਂ ਮੇਰੇ ਰਿਸ਼ਤੇਦਾਰ ਮੈਨੂੰ ਰੋਕਦੇ ਰਹੇ, ਪਰ ਮੈਂ ਆਖਿਆ ਵੀ ਬਾਕੀ ਦੀਆਂ ਲਾਵਾਂ ਜਿਹੜੀਆਂ ਦੋ ਨੇ ਉਹ ਮੇਰੇ ਸਗਨਾਂ ਦੇ ਪਰਨੇ ਨਾਲ ਹੀ ਕਰ ਲਵੋ, ਮੈਂ ਗੁਰੂ ਕਾ ਸਿੰਘ ਹਾਂ ਅਤੇ ਗੁਰੂ ਕਾ ਹੁਕਮ ਦਾ ਪਾਲਣ ਕਰਨਾ ਮੇਰੇ ਲਈ ਜ਼ਰੂਰੀ ਹੈ, ਗੁਰੂ ਕਾ ਹੁਕਮ ਕਦਮ ਨਹੀਂ ਪੁੱਟਣਾ ਤਾਂ ਨਹੀਂ ਪੁੱਟਣਾ ਹੈ। ਮੈਂ ਸੱਚੇ ਪਾਤਸ਼ਾਹ ਉਹਨਾਂ ਦੇ ਰੋਕਣ ਦੇ ਬਾਵਜੂਦ ਵੀ ਝੱਟ ਘੋੜੀ ਖੋਲੀ ਅਤੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਹੈ। ਸਤਿਗੁਰੂ ਪੁੱਛ ਰਹੇ ਨੇ, ਪੁੱਛਦਿਆਂ ਪੁੱਛਦਿਆਂ ਹਜ਼ੂਰ ਕਹਿਣਗੇ, ਜੋਗਾ ਸਿੰਘਾ, ਪਸ਼ੌਰ ਇੱਥੋਂ ਕਾਫੀ ਦੂਰ ਹੈ, ਇੱਕ ਦਿਨ ਵਿੱਚ ਤਾਂ ਸਿੰਘਾ ਇੱਥੇ ਪਹੁੰਚਿਆ ਨਹੀਂ ਜਾ ਸਕਦਾ ਹੈ, ਕਿਤੇ ਰਾਤ ਠਹਿਰਿਆ ਹੋਵੇਗਾ। ਦੱਸ ਭਾਈ ਜੋਗਾ ਸਿੰਘਾ, ਰਾਤ ਕਿੱਥੇ ਠਹਿਰਿਆ ਸੀ? ਜਦੋਂ ਸਤਿਗੁਰਾਂ ਨੇ ਪੁੱਛਿਆ ਨਾ ਵੀ ਰਾਤ ਕਿੱਥੇ ਠਹਿਰਿਆ ਸੀ, ਹੁਣ ਨੀਵੀਂ ਪਾਈ ਹੋਈ ਪੈਰਾਂ ਨਾਲ ਧਰਤੀ ਖਰੋਚ ਰਿਹਾ ਹੈ, ਹਜ਼ੂਰ ਪੁੱਛ ਰਹੇ ਨੇ, ਜੋਗਾ ਸਿੰਘਾ ਦੱਸਦਾ ਕਿਉਂ ਨਹੀਂ ਕਿੱਥੇ ਰਾਤ ਠਹਿਰਿਆ ਸੈਂ, ਚੁੱਪ ਕੀਤਾ ਹੋਇਆ ਅਤੇ ਨੀਵੀਂ ਪਾਈ ਹੋਈ ਹੈ? ਸਤਿਗੁਰੂ ਕਹਿਣਗੇ, ਜੋਗਾ ਸਿੰਘਾ, ਤੂੰ ਕਿਹਾ ਸੀ ਮੈਂ ਗੁਰੂ ਜੋਗਾ ਹਾਂ, ਅਸੀਂ ਕਿਹਾ ਸੀ ਕੋਈ ਸਮਾਂ ਆਵੇਗਾ ਗੁਰੂ ਵੀ ਤੇਰੇ ਜੋਗਾ ਹੋਵੇਗਾ, ਪਰ ਭਾਈ ਜੋਗਾ ਸਿੰਘਾ ਤੇ ਨਰਕਾਂ 'ਚ ਪੈਣ ਤੋਂ ਬਚਾਉਂਦੇ, ਜਮਦੂਤਾਂ ਦੀ ਕੁੱਟਮਾਰ ਤੋਂ ਤੇਰੀ ਰੱਖਿਆ ਸਹਾਇਤਾ ਕਰਦੇ, ਉਹ ਸਾਰੀ ਰਾਤ ਵੇਸਵਾ ਦੇ ਬੂਹੇ ਅੱਗੇ ਸਾਨੂੰ ਤੂੰ ਪਹਿਰੇਦਾਰ ਬਣਾ ਕੇ, ਸਿੰਘਾ ਤੈਨੂੰ ਖੜ੍ਹੇ ਨਹੀਂ ਸੀ ਸਾਨੂੰ ਕਰਨਾ ਚਾਹੀਦਾ, ਸਾਰੀ ਰਾਤ ਅਸੀਂ ਵੇਸਵਾ ਦੇ ਬੂਹੇ ਦਰਵਾਜ਼ੇ ਅੱਗੇ ਪੌੜੀਆਂ 'ਚ ਖਲੋਤੇ ਰਹਿ। ਜਦੋਂ ਸੰਗਤ ਵਿੱਚ ਇੱਕ ਬਚਨ ਸੁਣਿਆ, ਛਰਨਾਟਾ ਛਾ ਗਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਹਜ਼ੂਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਬਚਨ ਸੁਣਾਓ। ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਸੁਣਾਇਆ, ਭਾਈ ਜੋਗਾ ਸਿੰਘ ਸ਼ਰਮਸਾਰ ਹੋ ਰਿਹਾ। ਸਤਿਗੁਰੂ ਕਹਿਣਗੇ, ਸਿੰਘਾ ਸੀ ਤੇਰੀ ਹੋਰ ਕਿਸੇ ਥਾਂ 'ਤੇ ਔਖੇ ਵੇਲੇ ਮਦਦ ਕਰਦੇ, ਸਹਾਇਤਾ ਕਰਦੇ, ਸਾਰੀ ਰਾਤ ਤੂੰ ਸਾਨੂੰ ਇਸ ਵਾਰੇ ਦਰਵਾਜ਼ੇ ਅੱਗੇ ਖੜ੍ਹਾ ਕਰ ਛੱਡਿਆ। ਹਜੇ ਉਹ ਖਾਲਸਾ ਜੀ ਹੁਸ਼ਿਆਰਪੁਰ 1-2 ਮਾਰਚ ਨੂੰ ਉੱਥੇ ਪ੍ਰੋਗਰਾਮ ਸੀ, ਭਾਵੇਂ ਹਫ਼ਤੇ ਦਾ ਸੀ ਸਿੰਘ ਉੱਥੋਂ ਦੇ ਕਹਿੰਦੇ ਸੀ, ਪਰ ਇੱਕ ਦਿਨ ਹੀ ਉੱਥੇ ਹਾਜ਼ਰੀ ਭਰ ਕੇ ਆਇਆ ਸਾਂ। ਉੱਥੇ ਗੁਰਦੁਆਰਾ ਸਾਹਿਬ ਗੁਰੂ ਕੀ ਕਿਰਪਾ ਨਾਲ ਬੜਾ ਸੁੰਦਰ ਅਸਥਾਨ ਸ਼ਹਿਰ ਦੇ ਵਿੱਚ ਬਣਿਆ ਹੋਇਆ। ਜਗ੍ਹਾ ਭਾਵੇਂ ਛੋਟੀ ਹੈ, ਪਰ ਉਹ ਯਾਦਗਾਰ ਇਸੇ ਤਰ੍ਹਾਂ ਬੜੀ ਸੁੰਦਰ ਬਣੀ ਹੋਈ ਹੈ, ਜਿੱਥੇ ਭਾਈ ਜੋਗਾ ਸਿੰਘ ਸਤਿਗੁਰੂ ਜੀ ਨੇ ਗਰੀਬ ਨਵਾਜ਼ ਨੇ ਪਹਿਰੇਦਾਰੀ ਜਿੱਥੇ ਕੀਤੀ ਸੀ। ਉੱਥੇ ਦੀਵਾਰ ਵਿੱਚ ਇੱਕ ਵਿਦਵਾਨ ਪੁਰਸ਼ ਦੇ ਬਚਨ ਲਿਖ ਕੇ ਲਾਏ ਹੋਏ ਸੀ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੂਜਰੀ ਦੇ ਲਾਲ ਜੀ। ਵਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਪੰਥ ਉੱਤੋਂ ਵਾਲ 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 ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੰਘ ਨੂੰ ਨਿਕਾਲ ਜੀ। ਐਸੇ ਮਹਾਨ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹੈ, ਸੇਵਕ ਕਹੋ ਨਿਕਟੀ ਹੋਏ ਦਿਖਾਵੇ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਆਪਣੇ ਪਿਆਰਿਆਂ ਦੀ ਇਉਂ ਪੈਜ ਪ੍ਰਤੱਗਿਆ ਰੱਖਣ ਵਾਲਾ ਸਮਰੱਥ ਸਤਿਗੁਰੂ ਹੈ, ਔਰ ਜੇ ਸਿੱਖ ਥਿੜਕ ਗਿਆ ਤੇ ਮੇਰਾ ਸਤਿਗੁਰੂ ਬੜਾ ਬਖਸ਼ਿੰਦ ਹੈ। ਐਸੀਆਂ ਰਹਿਮਤਾਂ ਐਸੀਆਂ ਬਖਸ਼ਾਂ ਸਤਿਗੁਰਾਂ ਨੇ ਕੀਤੀਆਂ। ਪਿਸ਼ੌਰ ਦੀ ਧਰਤੀ ਭਾਵੇਂ ਸਾਡੇ ਤੋਂ ਅੱਜ ਵਿਛੜ ਗਈ ਹੈ, ਪਰ ਜਿਹੜੀਆਂ ਸੰਗਤਾਂ ਉੱਥੇ ਜਾਂਦੀਆਂ, ਉੱਥੇ ਬੜਾ ਸੁੰਦਰ ਅਸਥਾਨ ਭਾਈ ਜੋਗਾ ਸਿੰਘ ਜੀ ਦੀ ਯਾਦ ਵਿੱਚ ਉੱਥੇ ਵੀ ਬਣਿਆ ਹੋਇਆ ਹੈ। ਇੱਥੇ ਆਈਆਂ ਪਿਸ਼ੌਰ ਦੀਆਂ ਸੰਗਤਾਂ ਨੇ ਇੱਥੇ ਵੀ ਉਹਨਾਂ ਦੀ ਯਾਦ ਵਿੱਚ ਇਹ ਸੁੰਦਰ ਅਸਥਾਨ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਸੁੰਦਰ ਅਸਥਾਨ ਬਣਾਏ ਹੋਏ ਨੇ, ਜਿੱਥੇ ਰਲ ਮਿਲ ਕੇ ਆਪਾਂ ਗੁਰੂ ਕੇ ਗੁਣ ਗਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੋ ਖਾਲਸਾ ਜੀ, ਭਗਤ ਕਬੀਰ ਸਾਹਿਬ ਦੇ ਸਲੋਕਾਂ ਦੀ ਅੰਮ੍ਰਿਤ ਰੂਪ ਕਥਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ ਭਗਤ ਰਸਨਾ ਦੁਆਰਾ। ਸੋ ਲੜੀਵਾਰ ਇਹ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਔਰ ਸਤਿਗੁਰੂ ਦੀ ਇਹ ਮਹਾਨ ਰਹਿਮਤ ਬਖਸ਼ਿਸ਼ ਹੈ, ਕਲਗੀਧਰ ਸਤਿਗੁਰੂ ਜੀ ਦੇ ਵਰੋਸਾਈ ਹੋਏ ਸੰਪਰਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਏ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੇਵਾ ਕੋ ਦੋਏ ਭਲੇ।
ਭਗਤ ਕਬੀਰ ਸਾਹਿਬ ਜੀ ਸਲੋਕਾਂ ਵਿੱਚ ਅੰਮ੍ਰਿਤ ਬਚਨ ਫਰਮਾਉਂਦੇ ਕਹਿੰਦੇ ਨੇ, ਪਿਆਰਿਓ ਸੇਵਾ ਕਹੋ ਦੋਏ ਭਲੇ। ਸੇਵਾ ਕਰਨ ਵਾਸਤੇ ਸੰਸਾਰ ਦੇ ਜੀਵਾਂ ਦੇ ਉੱਪਰ ਪਰੇ ਉਪਕਾਰ ਕਰਨ ਵਾਸਤੇ ਦੋ ਭਲੇ ਹਨ, ਭਲੇ ਪੁਰਸ਼ ਹਨ, ਭਲੇ ਹਨ, ਮਹਾਨ ਹਨ। ਉਹ ਕਿਹੜੇ ਕਿਹੜੇ ਦੋ ਨੇ? ਹਜ਼ੂਰ ਸੱਚੇ ਪਾਤਸ਼ਾਹ ਜੀ ਭਗਤ ਰਸਨਾ ਦੁਆਰਾ ਦੱਸਦੇ ਹਨ,
ਇੱਕ ਸੰਤ ਇੱਕ ਰਾਮ।
ਇੱਕ ਗੁਰੂ ਕਾ ਪਿਆਰਾ ਜਿਹੜਾ ਸੰਤ ਹੈ ਨਾ, ਸ਼ਾਂਤ ਆਤਮਾ ਜਿਹਦਾ ਹਿਰਦਾ ਗੁਰੂ ਕੀ ਬਾਣੀ ਵਿੱਚ ਰੰਗਿਆ ਹੋਇਆ ਤੇ ਸ਼ਾਂਤੀ ਦੇ ਸਹਿਤ ਹੈ, ਧੀਰਜ ਦੇ ਸਹਿਤ ਹੈ, ਵਿਸ਼ਿਆਂ ਦਾ ਜਿਹਦੇ 'ਚ ਅੰਤ ਹੋ ਗਿਆ ਹੈ, ਔਰ ਵਾਹਿਗੁਰੂ ਪਰਮੇਸ਼ਰ ਦੀ ਯਾਦ 'ਚ ਅੱਠੇ ਪੈਰ ਇੱਕ ਤੈ ਲਵੇ ਮੰਨਣ ਹੁਕਮ ਅਪਾਰ। ਅੱਠੇ ਪੈਰ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਦਿਨੇ ਰਾਤ ਹੀ ਭਾਵ ਭਗਤੀ ਵਿੱਚ ਹਰ ਵੇਲੇ ਗੁਰੂ ਕੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਜਿਨ੍ਹਾਂ ਸਾਸ ਕੇ ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅੱਠੇ ਪੈਰੀ ਵਾਹਿਗੁਰੂ ਦਾ ਯਾਦ, ਅੱਠੇ ਪੈਰੀ ਵਾਹਿਗੁਰੂ ਦੇ ਸ਼ਬਦ ਦੀਆਂ ਧੁਨਾਂ ਜਿਨ੍ਹਾਂ ਦੇ ਹਿਰਦੇ ਵਿੱਚੋਂ ਉੱਠਦੀਆਂ ਨੇ, ਖਾਲਸਾ ਜੀ ਐਸੇ ਮਹਾਨ ਗੁਰੂ ਕੇ ਪਿਆਰੇ ਜਿਹੜੇ ਹਨ ਉਹ ਸੰਤ ਹਨ। ਇੱਕ ਤਾਂ ਸੰਤ, ਇੱਕ ਰਾਮ ਹੈ, ਇੱਕ ਰਮਿਆ ਹੋਇਆ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਸਰਬ ਵਿਆਪਕ ਹੈ, ਸਾਰੇ ਥਾਵਾਂ 'ਤੇ ਭਰਪੂਰ ਹੋ ਰਿਹਾ, ਸਭ ਮਹਿ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮਹਿ ਚਾਨਣ ਹੋਏ, ਸਭੈ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਸਾਰਿਆਂ ਦੀ ਜਿਹੜੀ ਬੋਲਬਾਣੀ ਹੋ ਰਹੀ ਹੈ ਨਾ, ਉਹ ਸਾਰਿਆਂ ਵਿੱਚ ਰਾਮ ਪਰਮੇਸ਼ਰ ਹੀ ਬੋਲਦਾ ਹੈ। ਜਦੋਂ ਤੱਕ ਉਹਦੀ ਜੋਤ ਹੈ ਨਾ ਪਰਮੇਸ਼ਰ ਦੀ, ਉਦੋਂ ਤੱਕ ਅਸੀਂ ਬੋਲਦੇ, ਚੱਲਦੇ, ਵਰਤੋਂ ਵਿਹਾਰ ਕਰਦੇ ਹਾਂ। ਜਦੋਂ ਉਹ ਆਪਣੀ ਜੋਤ ਖਿੱਚ ਲੈਂਦਾ ਹੈ, ਫਿਰ ਸਤਿਗੁਰੂ ਬਾਣੀ 'ਚ ਖਿਆਲ ਦਿੰਦੇ ਨੇ, ਫਿਰ ਭਲਾ ਕੋਈ ਬੋਲ ਕੇ ਵਿਖਾਵੇ ਖਾਂ? ਕਦੇ ਕੋਈ ਬੋਲ ਨਹੀਂ ਸਕਦਾ। ਜਬ ਤੂੰ ਜੋਤ ਖਿੰਚਿਆ ਹੈ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਨਹੀਂ ਕੋਈ ਬੋਲ ਸਕਦਾ ਖਾਲਸਾ ਜੀ। ਇਹ ਵਾਹਿਗੁਰੂ ਦੀ ਜਦੋਂ ਤੱਕ ਜੋਤ ਹੈ ਨਾ, ਚੇਤਨ ਸੱਤਾ ਹੈ, ਉਹਦੇ ਜ਼ਰੀਏ ਸਾਰੇ ਜਿਹੜੇ ਬੋਲ ਰਹੇ ਨੇ, ਜੀਵ, ਪਸ਼ੂ, ਪੰਛੀ, ਜਾਨਵਰ, ਮਨੁੱਖ, ਉਹ ਸਾਰਿਆਂ 'ਚ ਮੇਰਾ ਪਰਮੇਸ਼ਰ ਬੋਲਦਾ ਹੈ, ਰਮਿਆ ਹੋਇਆ ਹੈ। ਔਰ ਇੱਕ ਰਸ ਜੋ ਰਹਿਣ ਵਾਲਾ ਪਰਮੇਸ਼ਰ ਜਿਵੇਂ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਸਾਰੇ ਥਾਵਾਂ 'ਤੇ ਭਰਪੂਰ ਹੋ ਰਿਹਾ ਵਾਹਿਗੁਰੂ ਪਰਮੇਸ਼ਰ ਜੋਤੀ ਸਰੂਪ। ਇੱਕ ਉਹ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਆਪ ਹੈ, ਇੱਕ ਉਹਦੇ ਸੰਤ ਭਗਤ ਜਿਹੜੇ ਹਨ, ਦੋ ਹੀ ਭਲੇ ਹਨ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ, ਸੰਤ ਅਤੇ ਇੱਕ ਖਾਲਸਾ ਜੀ ਪਰਮੇਸ਼ਰ।
ਰਾਮ ਜੋ ਦਾਤਾ ਮੁਕਤ ਕੋ,
ਉਹਨਾਂ ਦੋਹਾਂ ਦੇ ਖਾਲਸਾ ਜੀ ਵੱਖੋ ਵੱਖਰੇ ਕਰਤਵ ਹਨ, ਵੱਖੋ ਵੱਖਰੇ ਹਨ। ਕੀ ਖਾਲਸਾ ਜੀ, ਕੀ ਡਿਊਟੀ ਹੈ? ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਜਿਹੜਾ ਰਾਮ ਹੈ ਨਾ ਰਮਿਆ ਹੋਇਆ ਪਰਮੇਸ਼ੁਰ, ਉਹ ਮੁਕਤੀ ਦਾ ਦਾਤਾ ਹੈ, ਮੁਕਤੀ ਦਾ ਦਾਤਾ ਹੈ, ਉਹ ਸਭ ਨੂੰ ਮੁਕਤ ਕਰ ਲੈਂਦਾ ਹੈ। ਜਿਹੜੇ ਭਾਉ ਭਗਤੀ ਕਰਨ ਵਾਲੇ ਗੁਰੂ ਕੇ ਪਿਆਰੇ ਨੇ, ਉਹਨਾਂ ਨੂੰ ਕਰੇ ਜੂਨਾਂ ਦੀ ਭੜਕਣਾ 'ਚ ਨਹੀਂ ਕਰੇ ਪੈਣ ਦਿੰਦਾ, 84 ਲੱਖ ਦੇ ਗੇੜੇ 'ਚ ਨਹੀਂ ਕਰੇ ਪੈਣ ਦਿੰਦਾ, ਉਹਨਾਂ ਨੂੰ ਕਿਰਪਾ ਕਰਕੇ ਮੁਕਤ ਕਰ ਦਿੰਦਾ ਅਤੇ ਅਭੇਦ ਨਿਸ਼ਚੇ ਰੂਪੀ ਆਪਣੇ ਕੰਠ ਨਾਲ ਲਾ ਲੈਂਦਾ ਹੈ। ਉਹ ਤਾਂ ਮੁਕਤੀਆਂ ਦਿੰਦਾ ਹੈ ਆਪਣੇ ਪਿਆਰਿਆਂ ਨੂੰ।
ਸੰਤ ਜਪਾਵੇ ਨਾਮ,
ਤੇ ਜਿਹੜੇ ਸੰਤ ਨੇ ਨਾ ਬ੍ਰਹਮ ਗਿਆਨੀ ਤਤਵੇ ਤੇ ਗੁਰੂ ਦੇ ਦਰੋਂ ਘਰੋਂ ਵਰੋਂ ਸਾਏ ਹੋਏ ਪੂਰੇ ਭਾਉ ਭਗਤੀ ਵਿੱਚ, ਸਿਮਰਨ ਭਜਨ ਵਿੱਚ, ਜਿਹੜੇ ਸੰਤ ਸ਼ਾਂਤ ਆਤਮਾ ਗੁਰੂ ਕੇ ਪਿਆਰੇ ਹਨ, ਉਹਨਾਂ ਦਾ ਕਰਮ ਕੀ ਹੈ? ਸੰਤ ਜਪਾਵੇ ਨਾਮ ਹੈ, ਉਹ ਸੰਤ ਗੁਰੂ ਕਾ ਨਾਮ ਜਪਾਉਂਦੇ ਨੇ, ਆਪਣੇ ਨਾਮ ਨਹੀਂ ਦਿੰਦੇ। ਪੂਰਾ ਕੰਨ ਕਰੀ ਕੰਨਾ ਵੱਟੀ ਕੁਰੂ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰੂ, ਵੀ ਤੂੰ ਮੈਨੂੰ ਹੀ ਮੱਥਾ ਟੇਕਣਾ ਹੈ ਅਤੇ ਮੇਰੇ ਹੀ ਗੋਡੇ ਘੁੱਟਣੇ ਨੇ, ਇਹ ਨਹੀਂ ਸੰਤ ਕਹਿੰਦਾ। ਸੰਤ ਜਪਾਵੇ ਨਾਮ ਹੈ, ਉਹ ਵਾਹਿਗੁਰੂ ਦੀ ਭਾਉ ਭਗਤੀ ਅਤੇ ਪਰਮੇਸ਼ਰ ਦਾ ਨਾਮ ਸਿਮਰਨ ਦ੍ਰਿੜ ਕਰਾਉਂਦਾ, ਵੀ ਗੁਰੂ ਕੇ ਪਿਆਰਿਆ ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ 'ਤੇ ਕਰੇ। ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਉ ਗੁਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ, ਅਤੇ ਹੋਰ ਕਿਸੇ ਭਰਮ ਵਹਿਮ ਦਾ ਸ਼ਿਕਾਰ ਨਾ ਹੋਵੇ। ਵਾਹਿਗੁਰੂ ਦੀ ਭਾਉ ਭਗਤੀ ਕਰਿਆ ਕਰ, ਪਰਮੇਸ਼ਰ ਦੀ ਯਾਦ 'ਚ ਜੁੜਿਆ ਕਰ, ਯਾਦ ਵਿੱਚ ਹੈ। ਹੁਣੇ ਆਪਾਂ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਸੁਣ ਰਹੇ ਸਾਂ, ਕਿਵੇਂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਜੀ, ਕਿਵੇਂ ਭਾਉ ਭਗਤੀ ਕਰੀਏ ਜੀ, ਸਿਮਰਨ ਕਰਨ ਦੀ ਕੀ ਯੋਗਤਾ ਹੈ ਜੀ, ਕਿਵੇਂ ਵਾਹਿਗੁਰੂ ਦਾ ਸਿਮਰਨ ਭਜਨ ਕਰਨਾ ਹੈ? ਸਤਿਗੁਰੂ ਨੇ ਭਗਤ ਰਸਨਾ ਕਬੀਰ ਸਾਹਿਬ ਦੀ ਰਸਨਾ ਦੁਆਰਾ ਇਹ ਵੀ ਕਿਰਪਾ ਕਰਕੇ ਬਚਨ ਫਰਮਾਏ, ਜਿਹੜੇ ਹੁਣੇ ਆਪਾਂ ਕੀਰਤਨ ਰਾਹੀਂ ਸੁਣ ਕੇ ਨਿਹਾਲ ਹੋ ਰਹੇ ਸਾਂ। ਸਤਿਗੁਰਾਂ ਨੂੰ ਪੁੱਛੀਏ, ਮਹਾਰਾਜ ਅਸੀਂ ਬੰਦਗੀ ਕਰਨੀ ਹੈ, ਸਿਮਰਨ ਭਜਨ ਕਰਨਾ ਚਾਹੁੰਦੇ ਹਾਂ, ਸੱਚੇ ਪਾਤਸ਼ਾਹ ਹਰੇਕ ਕੰਮ ਕਰਨ ਤੋਂ ਪਹਿਲਾਂ ਕਿਸੇ ਤੋਂ ਸਿੱਖਿਆ ਲੈਣੀ ਪੈਂਦੀ ਹੈ, ਜਿਵੇਂ ਅਗਲਾ ਕਰ ਰਿਹਾ ਹੋਵੇ ਨਾ ਉਸ ਕੰਮ ਕਰਨ ਦੀ ਯੁਗਤ ਸਿੱਖਣੀ ਪੈਂਦੀ ਹੈ। ਅਸੀਂ ਭਾਉ ਭਗਤੀ ਕਰਨਾ ਚਾਹੁੰਦੇ ਹਾਂ, ਸਿਮਰਨ ਭਜਨ ਕਰਨਾ ਚਾਹੁੰਦੇ ਹਾਂ, ਅਤੇ ਸਾਨੂੰ ਦੱਸ ਪਾਓ ਵੀ ਕਿਹਦੇ ਵੱਲ ਵੇਖ ਕੇ ਮਾਲਾ ਫੇਰਿਆ ਕਰੀਏ, ਕਿਹਦੇ ਵੱਲ ਵੇਖ ਕੇ ਸਿਮਰਨ ਕਰਿਆ ਕਰੀਏ। ਕੋਈ 35-40 ਸਾਲ ਦਾ ਨੌਜਵਾਨ ਹੋਵੇ, ਉਹਦੇ ਵੱਲ ਵੇਖ ਕੇ ਸਿਮਰਨ ਕਰਿਆ ਕਰੀਏ? ਹਜ਼ੂਰ ਕਹਿੰਦੇ ਬਿਲਕੁਲ ਨਹੀਂ। ਸੱਚੇ ਪਾਤਸ਼ਾਹ ਕੋਈ 40-45-50 ਸਾਲ ਦਾ ਕਰੀਬ ਹੋਵੇ, ਸੋ ਉਹਦੇ ਵੱਲ ਵੇਖ ਕੇ ਸਿਮਰਨ ਕਰ ਲਿਆ ਕਰਾਂਗੇ? ਹਜ਼ੂਰ ਕਹਿੰਦੇ ਨਹੀਂ। ਸੱਚੇ ਪਾਤਸ਼ਾਹ ਕੋਈ 70-80 ਸਾਲ ਦਾ ਬਜ਼ੁਰਗ ਹੋਵੇ, ਜਿਹਨੇ ਜ਼ਿੰਦਗੀ ਹੰਡਾਈ ਹੋਵੇ, ਉਹਦੀ ਹੰਡਾਈ ਜ਼ਿੰਦਗੀ ਦਾ ਤਜਰਬਾ ਹੈ, ਅਤੇ ਉਹਦੇ ਤਜਰਬੇ ਤੋਂ ਸਿੱਖਿਆ ਲੈ ਲਈਏ? ਹਜ਼ੂਰ ਕਹਿੰਦੇ ਬਿਲਕੁਲ ਨਹੀਂ। ਫਿਰ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ ਜੀ, ਕਿਵੇਂ ਕਿਹਨੂੰ ਵੇਖ ਕੇ ਮਾਲਾ ਫੇਰਿਆ ਕਰੀਏ? ਅਤੇ ਹੈਰਾਨ ਕਰ ਦੇਣ ਵਾਲੇ ਬਚਨ ਨੇ ਗੁਰੂ ਕੇ ਪਿਆਰਿਆ, ਜੇ ਬੰਦਗੀ ਕਰਨੀ ਚਾਹੁੰਦਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਬੰਦਗੀ ਕਰਨੀ ਚਾਹੁੰਦਾ ਤੇ 5 ਸਾਲ ਦੇ ਬਾਲਕ ਧਰੂ ਨੂੰ ਪੁੱਛ, ਧਰੂ ਨੂੰ 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰ ਤੇ ਅਮਰੇ ਅਟਾਰੇ। 5 ਸਾਲ ਦਾ ਉਮਰ ਦਾ ਬੱਚਾ, 5 ਸਾਲ ਦਾ, ਉਤਾਨਪਤ ਰਾਜਾ ਬਾਹਰੋਂ ਆਇਆ, ਪਿਤਾ ਦੌੜ ਕੇ ਬੱਚਾ ਗੋਦ ਵਿੱਚ ਜਾ ਬੈਠਾ ਪਿਤਾ ਦੇ, ਮਤਰੇਈ ਮਾਂ ਨੇ ਖਾਲਸਾ ਜੀ ਚਪੇੜਾ ਮੂੰਹ 'ਤੇ ਕੱਢ ਮਾਰੀਆਂ ਅਤੇ ਗੋਦ 'ਚੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਇਸ ਪਿਤਾ ਦੀ ਗੋਦ 'ਚ ਬੈਠਣਾ ਚਾਹੁੰਦਾ जे पिता दे राज दा वारस बनना चाहना तेनू मेरे पेटों जन्म लेना चाहिदा सी, तैनू कोई हक नहीं। दुसकदा होया पांच साल दा बच्चा अपनी मां कोल गया, मां की वजह की बनी, की कारण की बनिया, क्यों मैनूं चपेड़ां पईआं, मां तू मेरे पिता जी नाल व्याही आई सी कि गोली बन के आई सै। कहिंदे पुत्तर मैं तेरे नाने राजे रीती हाँ, तेरे पिता राजे नाल व्याही आई पटराणी सां, पर राजे दा छोटी राणी नाल बहुत अहित होण दे कारण अज मैं गोलियां वाली जिंदगी बतीत कर रही हाँ। मां मैनूं चपेड़ां क्यों वजियां ने, बलिहार जाइए खालसा जी उन्हां मातावां तों जिन्हां ने बच्चियां नूं ऐसी सिक्ख्या दृढ़ करवाई। आख्या पुत्तर जिहड़े पाव भगती नहीं करदे, परमेश्वर दा सिमरन भजन नहीं करदे, उन्हां नूं पैर पैर ते चपेड़ां खाणियां पैंदियां ने, तैनूं परमेश्वर दी भगती करनी चाहीदी है। मां दी अजिही सिक्ख्या प्राप्त होई ते बाहर जंगल नूं चल पै बंदगी करन वास्ते। सो रस्ते विच जांदिआं अगों नारद मुनि मिल पिआ, ध्रुव किधर जा रहे हैं? कहिंदे मुनि जी मैं बंदगी करन जा रहा हाँ। कहिंदे तेरी अजे उम्र बड़ी छोटी है, जंगल दे जानवर तैनूं खा जाणगे, वापस मुड़ आओ। कहिंदे महाराज तुसीं मुनि जान सी, मेरा हौसला अफजाई करनी सी, तुसीं सगों मैनूं डराउंदे हो, नहीं मैनूं कोई वैरागमयी उपदेश दिओ। नारद मुनि तों उपदेश लिया राजे उतानपद नूं पता लगा कि पुत्तर जंगल नूं चला गया है, सुनिया भेजिया अद्धा राज लैला ते वापस मुड़िया है। कहन लगे अजे तां मैं बंदगी कीती भी नहीं ते पिता अद्धा राज दिंदा है, हुण अद्धा नहीं लैणा, सारा ही लवांगा। सो जंगल विच जा के खालसा जी बच्चे दा जिहड़ा जीवन हुंदा बड़ा निष्कपट जिहा हुंदा, कोरी सलेट वर्गा, कोई समय बाद ही परमेश्वर की प्राप्ति होई, दर्शन दीदार होए। दस ध्रुव की चाहुंदा है? कहिंदे महाराज चाहुंदा तां सां हुण तुहाडे दर्शन हो गए, तो हुण इच्छा रही कोई नहीं, तुहाडे दर्शन दीदार हो गए ने, हुण कोई लालसा नहीं। नहीं ध्रुव, जिस कारण करके तू बंदगी कीती है ना ते सानू अप्रसन्न कर लिया है, वो राज भाग भी तेनों देवांगे ते अटल पदवी भी तेनों देवांगे। 36,000 वरा मुल्क दा खालसा जी राज कीता। सो भगत ध्रुव ने जदों के सतयुग दे मनुख दी 1,00,000 वरे की उम्र सी, 1,00,000 वरे की मनुख की उम्र सतयुग के अंदर सी, त्रेते युग विच 10,000 वरा, दुआपर विच 1,000 वरा, ते कलयुग विच 100 साल की उम्र मनी है, लेकिन चिंता साड़ी खुराक भजन अठ ये हुण 60 की मसा औसत रह गई है, इनिया उम्र घट गए ने। सतयुग के मनुख की 1,00,000 वरे की उम्र होंदे सी, भाई गुरदास साहब जी ने बचन कई वीर ने पढ़े होणगे, लख वरिया की यार जा कोठे कोट ना मंडप साजे, करण तपस्या बन विखे वक्त गुजारन पिनी सागे। सो इस तरीके ने 36,000 वाला मुल्क का राज किया। भाई गुरदास साहब जी ने भगत रत्नावली बचन लिखे ने, सारा प्रसंग लिखे, ध्रुव हसदा घर आया, कर प्यार प्यो को छड़ लीता, बाहों पकड़ी उठा लिया, मन विच रोस मत रही कीता, डुडो लिका मां पुछे तू सावाणी है के सरीता, सावाणी हां जन्म दी नाम ना भगती करम दे रड़ीता, किस उद्दम ते राज मिले शत्रु ते सब हो वन मीता, परमेसर आराध्य जिद्दू होइए पतत पुनीता, बाहर चलिया करण तप मन वैरागी होए अतीता, नारद मुन उपदेसिया नाम निधान अम्यो रस पीता, पिछो राजे सद्या अब चल राज करो नित नीता, हार चले गुरमुख जग जीता। उस ध्रुव बारे भगत जी कहते हैं परमेश्वर की बंदगी करनी, 5 साल के ध्रुव नूं पुछो, प्रहलाद नूं पुछो, प्रहलाद नूं जिहदा सका बाप ही सिर ते तलवार लेके खड़ा हो गया, काढ़ खड़क को प्यो रसाए, तुझ राखण हारो मोहे बताए, जहरीली पिशाक पवाई पहाड़ तो डिग गया, पानी च डोबण दे यतन किते, अग विच साड़न दे यतन किते, खालसा जी गुरु के प्यारे भगत नूं 8 वार लए होए सी, ना अंदर मरा ना बाहर मरा, ना धरती ते मरा ना आकाश ते मरा, ना दिने मरा ते ना रात मरा, ना मैनूं कोई शैतर कट सके, ना मैनूं कोई मनुख मार सके, 8 दे 8 वार हरनाक्ष राजे दे पूरे करके थम पाड़ के खालसा जी प्रगट हो करके नरसिंह सरूप धार के पंजा मार के प्राण खिंच लए सी, आंदरां कढ दित्तियां सन, हरनाक्ष दुष्ट हर मारिया प्रहलाद तराया। भाई गुरदास साहब ने उहदा भी प्रसंग भगत प्रहलाद का भी वारां विच लिखिया, कर हरनाक्ष दैंत दे कलर कवल भगत प्रहलाद, पढ़न पठाया 4 साल पांदे चित होवा अहलाद, ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ਹੈ ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਵਿਸਮਾਦ ਹੈ ਰਾਜੇ ਪਾਸਰੂ ਆਇਆ ਦੋਖੀ ਦੈਂਤ ਵਧਾਇਆ ਵਾਦ ਹੈ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ ਹੈ ਕੱਢ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਹੈ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ ਹੈ ਬੇਮੁਖ ਪਗੜ ਪਛਾੜਨ ਸੰਤ ਸਹਾਈ ਆਦਿ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਹੈ ਉਹ ਖਾਲਸਾ ਜੀ ਰੱਬ ਦੇ ਪਿਆਰੇ ਸੰਤ ਹਨ ਭਗਤ ਹਨ ਸਤਿਗੁਰੂ ਕਹਿੰਦੇ ਜੇ ਬੰਦਗੀ ਕਰਨੀ ਚਾਹੁੰਦਾ ਤੇ ਫਿਰ ਬਚਪਨ ਵਿੱਚ ਹੀ ਕਰ ਬਚਪਨ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਸਮੇਰ ਪਰਬਤ ਤੇ ਗਏ ਸੀ ਗੁਰੂ ਨਾਨਕ ਸਾਹਿਬ ਸਿੱਧਾਂ ਨੇ ਸਤਿਗੁਰਾਂ ਨਾਲ ਬੜੀ ਲੰਮੀ ਚੌੜੀ ਚਰਚਾ ਕੀਤੀ ਹਜ਼ੂਰ ਨੇ ਜਪਜੀ ਸਾਹਿਬ ਦੀ ਬਾਣੀ ਸਮੇਰ ਪਰਬਤ ਤੇ ਸਿੱਧਾਂ ਨਾਲ ਗੋਸ਼ਟ ਕਰਦਿਆਂ ਕਿਰਪਾ ਕਰਕੇ ਫਰਮਾਈ ਸੀ ਸੋ ਬੜੀ ਚਰਚਾ ਹੋਈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨਾਲ ਬਚਨ ਬਲਾਸ ਕਰਦੇ ਰਹਿ ਉਹਨਾਂ ਨੇ ਸਵਾਲ ਕੀਤਾ ਸਤਿਗੁਰੂ ਕੌਣ ਗੁਰੂ ਕਿਸ ਕਾ ਤੂੰ ਚੇਲਾ ਹੈ ਤੁਹਾਡਾ ਗੁਰੂ ਕੌਣ ਹੈ ਕਿਰਪਾ ਕਰਕੇ ਦੱਸੋ ਵੀ ਕਿਹਦੇ ਚੇਲੇ ਹੋ ਸਤਿਗੁਰੂ ਕਹਿਣਗੇ ਸਿੱਧੋ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚਾ ਹੋ ਉਹਨ ਲਾਹਾ ਮੂਲ ਸਭ ਗਵਾਇਆ ਜਿਹੜਾ ਵਿਅਕਤੀ ਆਪਣੇ ਗੁਰੂ ਨੂੰ ਛੁਪਾ ਕੇ ਰੱਖਦਾ ਉਹ ਨੇਕ ਨਹੀਂ ਕਰੇ ਗਿਣਿਆ ਜਾ ਸਕਦਾ ਫਿਰ ਮਹਾਰਾਜ ਤੁਹਾਡਾ ਗੁਰੂ ਕੌਣ ਹੋਇਆ 599 ਅੰਗ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹਜ਼ੂਰ ਨੇ ਆਪਣਾ ਗੁਰੂ ਕਿਰਪਾ ਕਰਕੇ ਫਰਮਾਇਆ ਹੈ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਹ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਸਾਡਾ ਗੁਰੂ ਹੈ ਉਹਦੇ ਚੇਲੇ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਦੇ ਪੁਜਾਰੀ ਹੈ ਤੇ ਸ਼ਬਦ ਸਾਡਾ ਗੁਰੂ ਹੈ ਸਿਧਾਂਤ ਹੈ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ ਗੁਰੂ ਨਾਨਕ ਸਾਹਿਬ ਕਹਿੰਦੇ ਰਾਈ ਭਰ ਦੇ ਦਾਣੇ ਜਿਹਨੇ ਵੀ ਕਿਤੇ ਗੁਰਬਾਣੀ ਤੇ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਤੋਂ ਬਗੈਰ ਗੁਰੂ ਕੀ ਸੰਗਤ ਤੋਂ ਬਗੈਰ ਰਾਈ ਭਰ ਦੇ ਦਾਣੇ ਜਿਹਨੇ ਵੀ ਕਰੇ ਕਿਸੇ ਦੀ ਓਟ ਨਹੀਂ ਕਰੇ ਤੱਕੇ ਕੇਵਲ ਗੁਰੂ ਕੀ ਬਾਣੀ ਦਾ ਆਸਰਾ ਤੇ ਗੁਰੂ ਕੀ ਬਾਣੀ ਦੀ ਦੁਆਰਾ ਪ੍ਰੇਮਾ ਭਗਤੀ ਦੀ ਸਮਾਧੀ ਲਾ ਕੇ ਤੁਹਾਡੇ ਕੋਲ ਆਏ ਹੈ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਗੁਰ ਦੀਖਿਆ ਕਦੋਂ ਲੈਣੀ ਚਾਹੀਦੀ ਹੈ ਗੁਰੂ ਵਾਲੇ ਕਦੋਂ ਬਣਨਾ ਚਾਹੀਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਸਿੱਧੋ ਜਦੋਂ ਬਾਲਕ ਦਾ ਜਨਮ ਹੋਣਾ ਹੋਵੇ ਨਾ ਕੋਈ ਸਿਆਣੀ ਗੁਰਮਤ ਵਾਲੀ ਦਾਈ ਸੋ ਉਹ ਹੋਣੀ ਚਾਹੀਦੀ ਬਾਲਕ ਦੇ ਜਨਮ ਵੇਲੇ ਜਦੋਂ ਬੱਚੇ ਦਾ ਜਨਮ ਹੋਵੇ ਤੇ ਪਹਿਲਾ ਹੀ ਸਾਹ ਲਵੇ ਨਾ ਪਹਿਲਾ ਹੀ ਸਾਹ ਅਜੇ ਜ਼ਿੰਦਗੀ ਦੀ ਸ਼ੁਰੂਆਤ ਹੋਵੇ ਉਹਦੇ ਕੰਨਾਂ 'ਚ ਆਵਾਜ਼ ਪਾਵੇ ਵਾਹਿਗੁਰੂ 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 ਪਵਨ ਆਰੰਭ ਸਤਿਗੁਰ ਮਤ ਵੇਲਾ ਜਦੋਂ ਪਹਿਲਾਂ ਹੀ ਪਵਨ ਸਵਾਸ ਆਰੰਭ ਹੋਵੇ ਨਾ ਬੱਚੇ ਦਾ ਉਦੋਂ ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਗੁਰ ਦੀਖਿਆ ਲੈਣ ਦਾ ਸਿੱਖਿਆ ਲੈਣ ਦਾ ਵੇਲਾ ਪਹਿਲੇ ਸਾਹ ਨਾਲ ਹੀ ਇਹ ਨਹੀਂ ਵੀ ਬਚਪਨ ਨਗੋਰੇ ਪੁਣੇ 'ਚ ਲੰਘ ਜੇ ਜਵਾਨੀ ਵੀ ਨਗੋਰੇ ਪੁਣੇ 'ਚ ਲੰਘ ਜਾਵੇ ਇਉਂ ਨਹੀਂ ਪਹਿਲੇ ਸਾਹ ਨਾਲ ਹੀ ਗੁਰੂ ਕਾ ਬਣ ਜਾ ਗੁਰੂ ਕੇ ਪਿਆਰਿਆ ਗੁਰੂ ਕਾ ਸਿੱਖ ਬਣ ਜਾ ਸੋ ਐਸੇ ਗੁਰੂ ਕੇ ਪਿਆਰਿਆਂ ਨੇ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਵੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਧਰੂ ਨੇ ਜਪਿਆ ਤੇ ਪ੍ਰਹਿਲਾਦ ਨੇ ਜਪਿਆ ਹੈ ਸੋ ਐਸੇ ਗੁਰੂ ਕੇ ਪਿਆਰੇ ਨੇ ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ ਹੈ ਉਹ ਰਮਿਆ ਹੋਇਆ ਰਮੰਤੀ ਰਾਮ ਮੁਕਤੀ ਦੇ ਦੇਣ ਵਾਲਾ ਹੈ ਤੇ ਸੰਤ ਦੀ ਕਿਰਿਆ ਉਹ ਵਾਹਿਗੁਰੂ ਦਾ ਨਾਮ ਆਪ ਜਪਦਾ ਹੈ ਇਹ ਨਹੀਂ ਵੀ ਤੁਸੀਂ ਜਪਿਆ ਕਰੋ ਤੇ ਸਾਨੂੰ ਲੋੜ ਹੀ ਕੋਈ ਨਹੀਂ ਇਹ ਨਹੀਂ ਸੰਤ ਆਪ ਜਪੇਗਾ ਤੇ ਫਿਰ ਦੂਜਿਆਂ ਨੂੰ ਉਪਦੇਸ਼ ਦੇਵੇਗਾ ਭਾਈ ਤੁਸੀਂ ਵੀ ਜਪੋ ਤੁਸੀਂ ਵੀ ਗੁਰੂ ਵਾਲੇ ਬਣੋ ਦ੍ਰਿੜ ਵਿਸ਼ਵਾਸ ਗੁਰੂ ਕੀ ਬਾਣੀ 'ਤੇ ਰੱਖਿਆ ਕਰੋ ਫਿਰ ਉਹਦੇ ਕਹੇ ਦਾ ਅਸਰ ਵੀ ਖਾਲਸਾ ਜੀ ਤਾਂ ਹੀ ਹੋਵੇਗਾ ਅਤੇ ਜੇ ਆਪ ਨਹੀਂ ਕਮਾਈ ਕੀਤੀ ਤਾਂ ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਐਸੀ ਹਾਲਤ ਜ਼ਰੂਰ ਹੋਵੇਗੀ ਇਸ ਕਰਕੇ ਪਰਮੇਸ਼ੁਰ ਮੁਕਤੀ ਦਿੰਦਾ ਅਤੇ ਪਰਮੇਸ਼ੁਰ ਦਾ ਪਿਆਰਾ ਸੰਤ ਗੁਰੂ ਨਾਲ ਜੋੜਦਾ ਸ਼ਬਦ ਨਾਲ ਸਾਂਝ ਪਵਾਉਂਦਾ ਹੈ ਨਾਮ ਦੀ ਜਪਣ ਦੀ ਸਿੱਖਿਆ ਪ੍ਰੇਰਨਾ ਦਿੰਦਾ ਹੈ
ਕਬੀਰ ਜਿਹੇ ਮਾਰਗ ਪੰਡਤ ਗਏ
ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੰਨਾ ਮਾਰਗ ਰਾਹਾਂ ਦੇ ਉੱਤੇ ਪੰਡਿਤ ਲੋਕ ਆਪਣੇ ਆਪ ਨੂੰ ਪੰਡਾ ਬੁੱਧੀ ਵਾਲੇ ਪਿਆ ਸੀ ਬੜੇ ਸਿਆਣੇ ਹਾਂ ਜਿਸ ਰਸਤੇ ਨਾਨਾ ਤਰ੍ਹਾਂ ਦੀ ਉਪਾਸ਼ਨਾ ਤੇ ਕਰਮ ਕਾਂਡ ਵਿੱਚ ਲੱਗੇ ਹੋਏ ਆਪ ਜਿੱਧਰ ਨੂੰ ਗਏ ਸਨ ਉਹਨਾਂ ਲੋਕਾਂ ਪੰਡਤਾਂ ਨੇ ਪਿੱਛੇ ਆਪਣੇ ਬਹੀਰ ਵਹਿਰ ਲਾ ਲਈ ਵੀ ਸਾਡੇ ਮਗਰ ਆਓ ਜੀ ਅਸੀਂ ਤੁਹਾਨੂੰ ਉਪਦੇਸ਼ ਦਿੰਦੇ ਹਾਂ ਵੇਰ ਦੀ ਖਾਲਸਾ ਜੀ 1 ਲੱਖ ਸੁਰਤੀ ਹੈ ਵੇਰ ਦੀ एक लख सुरती चो 80,000 सुरती कर्म कांड का कथन करती है, 16,000 सुरती नाना उपासना का कथन करती है, ते केवल 4,000 सुरती है जिहड़ी ज्ञान का कथन करती है। सो ओ पंडित लोगों ने कर्म कांड ते नाना तरह की उपासना विच लोगों कोली पाली जनता नूं ला लिया, पाशा परी बहीर उन्हां पंडित लोगों के मगर लोगों ने वहीर सारी लग तुरे, वाहिगुरू परमेश्वर की पूजा प्रतिष्ठा वालों तो रोक लिया, तो अपनी तो वक्खो वक्खरे खालसा जी भोली पाली जनता नूं को किसे बने को किसे दी पूजा को किसे दी पूजा प्रतिष्ठा विच ते नाना प्रकार के कर्म कांडा विच ला के सारी पंज जनता नूं अपने मगरी सारी वहीर ला लई। पर भगत कबीर साहब जी कहते ने प्यारियो एक अवघट घाट ही राम के, जिहड़ा राम है ना परमेश्वर ओदी प्राप्ति की बड़ी अवघट घाट ही है, कोई सौखी घाट ही नहीं। वाहिगुरु की भाव भगती करनी, अपना मन मारना खालसा जी। कई बार लोगों तो बोल कबोल भी सहारने पैंदे ने धर्म की दुनिया च विचरदियां होए हैं। सो सब कुछ गुरु के लेखे ला देना, अब हम चली ठाकुर पैहार, जब हम शरण प्रभु की आई राख प्रभु पावे मार, लोकन की चतराई उपमा ते बैसंतर जार, कोई भला कहो पावे बुरा कहो हम तन दियो है टहार। सो एक अवघट घाट ही बड़ी औखी घाट ही है खालसा जी, गुरु की सिखी कमाउणी, गुरु के शब्द सिद्धांत ते पहरा देना ते गुरु का भगत बनना बड़ा औखा है। जे सौखा हुंदा तां वड्डे वड्डे शहर ओ खालसा जी फिलासफरां नाल इंजीनियरां नाल एम ए पास डिग्रियां चुकी फिरदे ने, बड़े बड़े लोग तुहानूं शहरां च हर तरह के अमीर मिलणगे, गरीब मिलणगे, वड्डे तो वड्डे मिलणगे, वकील मिलणगे, साइंसदान मिलणगे, कानूनदान मिलणगे, पर किसी शहर च तुहानूं ब्रह्म ज्ञानी नहीं भालिया मिलेगा। बड़ी औखी घाट ही है खालसा जी ब्रह्म ज्ञानी बनना, और अपने आप नूं वाहिगुरू परमेश्वर च जोड़ लेना ते तन मन तन गुरु तो निशावर कर देना, यह बड़ी औखी घाट ही है। कहण नाल गल नहीं करे बनती। सो खालसा जी एक अवघट घाट ही राम की, बड़ी औखी घाट ही है रमे हुए परमेश्वर की प्राप्ति वाली भगती वाली।
कबीर
भगत कबीर साहब जी कहते ने प्यारियो मैं तो उस रमे हुए परमेश्वर की भाव भगती की घाट ही उपर चढ़िया होया हाँ, ना मैनू किसी पंडित तो उपदेश देने की लोड़ है, तो ना किसी को कन्ना च फूकां मरवाउण की लोड़ है, ना मैनू कोई कर्म कांड ते ना ना उपासना की कोई मैनू जरूरत नहीं। मैं तो वाहिगुरू की भगती विच वाहिगुरू ने मैनू लाया होया है, तो उहदे विच चढ़िया होया राम की जिहड़ी अवघट घाटी है ना, ते चढ़ रहे हो कबीर, उस घाटी के उपर कबीर साहब चढ़ गया है। ऐसे जीवन मुक्त होए ऐसे जीवन मुक्त, अब तो जाए चढ़े सिंघासन, मिले हैं सारिंग पानी, राम कबीरा एक भए है कोई ना सके पछाने। ऐसी अवस्था नु प्राप्त होए गुरु के प्यारे भगत हन।
कबीर दुनिया के दोखे मुआ,
भगत कबीर साहब जी कहते संसार दे लोकां दी हालत ऐसी है, दुनिया दी कान करोड़ ते दुनिया दे विच दोष आरोपना है, साडे कई तरह दे साडे सिद्धांत ने ख्याल ने साडे, असी दूजे बंदे ते दूषणबाजी जरूर करते हैं, अपनी पीढ़ी थले सोटा मारदा को भागा वाला ही यतन करता है। खालसा जी दूजियां विच औगण ऐं होना चाहिए सी, ऐं करना चाहिए सी, ऐं हो जाना चाहिए सी, बड़े औगण असी कढ़दे हैं। कई बार गुस्ताखी मुआफ करना, गुरु घर च वी असी औगण कढ़न वास्ते ही आउणे आ कि की हो रहा है, फलाने ने की कीता, फलाने ने किधर मूँह किया। सो दुनिया के दुख दोखे मुआ, दुनिया में दूषणबाजी रोपण में लगे रहने, फलाने च आ उगण है, फलाने च आ उगण है। करे भगत जी कहते अपने गिरीवान मैं सिर नीवा कर देख, करे अपने दिल में भी झाती मार के वेख भी तू कि ब्रह्म ज्ञानी है, तेरे च कोई औगण नहीं, पर सानू अपना औगण नहीं नज़र आता, किसी का औगण आता है। बना हाफज पढ़े मसले सुनाए दूसरों को भी, पर दिले अपने ना शक टूटा अजायब जे मसालत है, मुकदमे गैर लोगों के हजारों कर दिए फैसल, ना देखा मिसल अपनी को अजब जे अदालत है। अदालत ला ली तो लोगों के फैसले करता लोगों के, पर दिल में झाती नहीं मारता भी मेरी फरिश्त का की बनेगा, मेरे औगुणा का की बनेगा। सो दुनिया के दोखे मुआ, दुनिया के दोख दूषणबाजी च मर रहा है, तो दुनिया के दोष विच कौन करोड़ विच लगा हो या की होवेगा, भगत जी अगे दसते हैं।
चालत कुल की कान
और चलता कहिंदा साडे कुल दी ये कान करोड़ है। जे मैं गुरुद्वारे जाके उत्थे धरी ते जाके बह जावां तप्पड़ ते जाके बवां जाके दरियां झाड़दा फिरां जाके गुरुद्वारे झाड़ू देंदा फिरां मैनूं लोक कहणगे लोक मैनूं आखणगे एड्डा वड्डा सियाणा इन्ना सरमाएदार इन्नियां दीयां कोठियां इहदा दा कारोबार ते संगतां ने जोड़े साफ करदा फिरदा सी वेखिया है। गुरु के प्यारे जदों तक लोक लज्जिया ना चुकी फिरदा है ओना चिर खाली तुरिया फिरेंगा खाली। ये लोकन की चतराई उपमा ते बैसंतर जार ये लोकां दी चतराई उपमा चंगी मंदी गल जिहड़ी ना साड़दे दगध करदे कोई भला कहो भावें बुरा कहो हम तन दियो है टहार। सो लोकां दी जिहड़ी कान करोड़ है ना कान मछंदगी है जे मैं ऐं कीता ते लोक मैनूं की कहणगे जे मैं ऐं कीता ते मैनूं लोक की कहणगे। असीं उच्ची कुल वाले हुंदे आ जी असीं नहीं लोकां च बहि सकदे असीं नहीं लोकां च थल्ले बहि सकदे चौंकड़ा मार के ये दुनिया ते दूषण लाउण वाले आ ते कान करोड़ अपनी रखण वाले आ कुल दा मान चुकी फिरदा है वडप्पण पुण दा मान चुकी फिरदा है। हम बड कब कुलीन हम पंडित हम जोगी सन्यासे ज्ञानी गुणी सूर हम दाते इह बुध कबह न नासे। ਜੇ ਇਹ ਔਗਣ ਤੇ ਕਾਨ ਕਰੋੜ ਹੀ ਬਣੀ ਹੋਈ ਹੈ ਤੇਰੇ ਹਿਰਦੇ ਦੇ ਅੰਦਰ
ਤਬ ਕੁਲ ਕਿਸ ਕਾ ਲਾਜਸੀ।
ਹੁਣ ਤਾਂ ਤੂੰ ਭਾਈਚਾਰੇ ਚੋਂ ਨਹੀਂ ਬੈਠਣਾ ਚਾਹੁੰਦਾ ਤੈਨੂੰ ਗੁਰਦੁਆਰੇ ਸੰਗਤ ਕਰਨੀ ਵੀ ਔਖੀ ਹੈ ਤੱਪੜ ਤੇ ਬਹਿਣਾ ਵੀ ਔਖਾ ਹੈ ਤੱਪੜ ਝਾੜ ਕੇ ਵਿਛਾਉਣੇ ਵੀ ਔਖੇ ਨੇ ਪਰ ਤਬ ਕੁਲ ਕਿਸ ਕਾ ਲਾਜਸੀ। ਤਦੋਂ ਹੁਣ ਤਾਂ ਤੂੰ ਕਾਨ ਕੰਨਿਆ ਰੱਖਦਾ ਨਾ ਆਪਣੀ ਕਾਨ ਕਰੋੜ ਰੱਖਦਾ ਲੱਜਿਆ ਰੱਖਦਾ ਆਪਣੀ ਕੁਲ ਦੇ ਵੱਡੇ ਪੁਣੇ ਦੇ ਪਰ ਤਬ ਕੁਲ ਕਿਸ ਕਾ ਲਾਜਸੀ ਫਿਰ ਭਲਾ ਕਿਹੜੀ ਕੁਲ ਦੀ ਲੱਜਿਆ ਹੋਵੇਗੀ ਉਸ ਸਮੇਂ
ਜਦੋਂ
ਜਦੋਂ ਤੈਨੂੰ ਮਸਾਣ ਭੂਮਿਕਾ ਚ ਲਿਜਾ ਕੇ ਲੱਕੜਾਂ ਦੇ ਢੇਰ ਤੇ ਲਿਜਾ ਸਿੱਟਿਆ ਰੱਖਿਆ ਉਦੋਂ ਕਿਹਦੀ ਲੱਜਿਆ ਰੱਖੇਗਾ। ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਲੱਕੜਾਂ ਦੋ ਚਾਰ ਵੱਧ ਮਿਲ ਜਾਣਗੀਆਂ ਅਮੀਰ ਨੂੰ ਕੋਈ ਬਹੁਤਾ ਫਰਕ ਨਹੀਂ ਹੋਰ ਕੋਈ ਪੈਣਾ ਫਿਰ ਕਿਹਦੀ ਲੱਜਿਆ ਹੋਵੇਗੀ। ਅਖੀਰ ਤਾਂ ਸਾਰੇ ਰਸਤੇ ਜਿਸ ਰਸਤੇ ਦੁਨੀਆਂ ਜਾਂਦੀ ਹੈ ਉਸ ਰਸਤੇ ਜਾਣਾ ਪੈਣਾ। ਕਿਉਂ ਕਾਨ ਕਰੋੜ ਕਿਉਂ ਦੂਸ਼ਣਬਾਜ਼ੀ ਅਤੇ ਕਿਉਂ ਲੋਕਾਂ ਦੇ ਔਗਣ ਚਿਤਾਰਦਾ ਫਿਰਦਾ ਹੈ ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨਹੀਂ। ਅਸੀਂ ਤਾਂ ਅਰਦਾਸ ਕਰਦੇ ਵੀ ਕਹਿੰਦੇ ਹਾਂ ਜਿਨ੍ਹਾਂ ਸਿੱਖਾਂ ਨੇ ਦੇਖ ਕੇ ਅਣਡਿੱਠ ਕੀਤਾ ਹੈ ਕਿਸੇ ਦੇ ਔਗਣ ਵੇਖ ਲਏ ਨੇ ਬੁਰਿਆਈ ਵੇਖ ਲਈ ਹੈ ਫਿਰ ਵੀ ਅਣਡਿੱਠ ਕਰ ਦੇਣਾ ਖਾਲਸਾ ਜੀ ਕੋਈ ਗੱਲ ਨਹੀਂ ਮਹਾਰਾਜ ਜਿਹੜਾ ਭਲਾ ਕਰੇ ਅੱਜ ਨਹੀਂ ਤਾਂ ਕੱਲ੍ਹ ਨੂੰ ਸੁਧਰ ਜਾਵੇਗਾ ਗੁਰੂ ਕੀ ਕਿਰਪਾ ਹੋ ਜਾਵੇਗੀ। ਸਿੱਖ ਤਾਂ ਉਹ ਹੈ ਗੁਰੂ ਕਾ ਜਿਹੜਾ ਕਵੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਣਵਤ ਨਾਨਕ ਤਾਰੇ ਸੋਏ। ਸਿੱਖੀ ਦਾ ਸਿਧਾਂਤ ਇਹ ਗੱਲ ਕਹਿੰਦਾ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨੀ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪਰ ਸਾਡੇ ਸੁਭਾਅ ਬਣੇ ਹੋਏ ਨਾ ਕਿਸੇ ਦੇ ਔਗਣ ਚ ਤਾਰਨ ਵਾਲੇ। ਭਗਵਾਨ ਕ੍ਰਿਸ਼ਨ ਜੀ ਬੈਠੇ ਹੋਏ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਧਰਮ ਪੁੱਤਰ ਯੁਧਿਸ਼ਠਿਰ ਆ ਗਿਆ ਹੈ ਉਹਨੇ ਆਣ ਨਮਸਕਾਰ ਕੀਤੀ ਆਖਿਆ ਮਹਾਰਾਜ ਬੜਾ ਚਿਹਰਾ ਪ੍ਰਸੰਨ ਹੈ ਅੱਜ ਤੱਕ ਕੋਈ ਪਾਪੀ ਆਦਮੀ ਤੁਹਾਡੇ ਮੱਥੇ ਲੱਗ ਜਾਂਦਾ ਤਾਂ ਉਹਦੇ ਪਾਪ ਕੱਟੇ ਜਾਣੇ ਸਾਰੇ। ਕਹਿਣਗੇ ਧਰਮ ਪੁੱਤਰ ਬੈਠ ਜਾਓ। ਉਹ ਕੋਲ ਬੈਠ ਗਿਆ ਅਤੇ ਥੋੜ੍ਹੇ ਚਿਰ ਬਾਅਦ ਚੱਕਰਵਰਤੀ ਪਾਤਸ਼ਾਹ ਦੁਰਯੋਧਨ ਆ ਗਿਆ ਉਹਨੇ ਆਣ ਮੱਥਾ ਟੇਕਿਆ ਮਹਾਰਾਜ ਆ ਸਵੇਰੇ ਸਵੇਰੇ ਪਤਾ ਨਹੀਂ ਤੁਹਾਡੇ ਕੌਣ ਮੱਥੇ ਕੋਈ ਆਉਣ ਲੱਗਾ ਬੜਾ ਚਿਹਰਾ ਮੁਰਝਾਇਆ ਹੋਇਆ ਬੜਾ ਉਤਰਿਆ ਹੋਇਆ ਕੋਈ ਪੁੰਨੀ ਆਦਮੀ ਤੁਹਾਡੇ ਮੱਥੇ ਲੱਗਣਾ ਚਾਹੀਦਾ ਸੀ। ਕਹਿਣ ਲੱਗਿਆ ਧਰਮ ਪੁੱਤਰ ਕਹਿੰਦਾ ਵੀ ਚਿਹਰਾ ਬੜਾ ਪ੍ਰਸੰਨ ਹੈ ਕੋਈ ਪਾਪੀ ਆਦਮੀ ਮੱਥੇ ਲੱਗਣਾ ਚਾਹੀਦਾ ਸੀ ਤੂੰ ਕਹਿੰਦਾ ਚਿਹਰਾ ਮੁਰਝਾਇਆ ਹੋਇਆ ਕੋਈ ਪੁੰਨੀ ਆਦਮੀ ਮੱਥੇ ਲੱਗਣਾ ਚਾਹੀਦਾ ਸੀ ਜਾਂ ਦੁਰਯੋਧਨ ਤੂੰ ਪੁੰਨੀ ਆਦਮੀ ਲੱਭ ਕੇ ਲਿਆ ਜਾਂ ਧਰਮ ਪੁੱਤਰ ਤੂੰ ਕੋਈ ਪਾਪੀ ਆਦਮੀ ਲੱਭ ਕੇ ਲਿਆ। ਜਦ ਲੱਭਣ ਵਾਸਤੇ ਗਏ ਉਸ ਵੇਲੇ ਦੁਰਯੋਧਨ ਕਹਿੰਦਾ ਵਾਪਸ ਮੋੜਿਆ ਕਹਿੰਦੇ ਮਹਾਰਾਜ ਮੇਰੇ ਵਰਗਾ ਪੁੰਨੀ ਹੋਰ ਕੋਈ ਮੈਨੂੰ ਨਜ਼ਰ ਹੀ ਨਹੀਂ ਆਇਆ ਮੈਂ ਹੀ ਸਾਰਿਆਂ ਨੂੰ ਅਕਲਮੰਦ ਅਤੇ ਸਿਆਣਾ ਹਾਂ। ਧਰਮ ਪੁੱਤਰ ਯੁਧਿਸ਼ਠਿਰ ਆਇਆ ਯੁਧਿਸ਼ਠਿਰ ਲੈ ਕੇ ਨਹੀਂ ਆਇਆ ਕਿਸੇ ਨੂੰ ਕਹਿੰਦੇ ਮਹਾਰਾਜ ਸਭ ਤੋਂ ਵੱਡਾ ਪਾਪੀ ਤਾਂ ਮੈਂ ਹੈ ਅਤੇ ਮੈਨੂੰ ਕੋਈ ਆਪਣੇ ਵਰਗਾ ਪਾਪੀ ਨਜ਼ਰ ਹੀ ਨਹੀਂ ਪਿਆ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਜੇ ਮੇਰੇ ਜੀਵਨ ਵਿੱਚ ਖੋਟ ਹੈ ਤਾਂ ਮੈਨੂੰ ਚੋਰ ਨੂੰ ਸਾਰੇ ਚੋਰ ਹੀ ਨਜ਼ਰ ਆਉਣਗੇ ਸਾਧ ਨੂੰ ਸਾਰੀ ਦੁਨੀਆ ਸਾਧ ਨਜ਼ਰ ਆਵੇਗੀ। ਸੋ ਉਸ ਵੇਲੇ ਭਾਈ ਗੁਰਦਾਸ ਸਾਹਿਬ ਨੇ ਵਾਰਾਂ 'ਚ ਬਚਨ ਲਿਖੇ ਕਹਿਣ ਲੱਗੇ ਬੁਰਾ ਨਾ ਕੋਈ ਯੁਧਿਸ਼ਠਿਰ ਹੈ ਦੁਰਯੋਧਨ ਕੋਈ ਭਲਾ ਨਾ ਮੰਗੇ। ਦੁਰਯੋਧਨ ਨੂੰ ਕੋਈ ਭਲਾ ਮਾਨਸ ਨਹੀਂ ਲੱਭਦਾ ਯੁਧਿਸ਼ਠਿਰ ਧਰਮ ਪੁੱਤਰ ਨੂੰ ਕੋਈ ਮਾੜਾ ਆਦਮੀ ਨਹੀਂ ਲੱਭਦਾ। ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ। ਕਹਿੰਦੇ ਫਿਰ ਕਿਹੜੀ ਕੁਲ ਦੀ ਲੱਜਿਆ ਰੱਖੇਗਾ ਪਿਆਰਿਆ ਸਾਰੇ ਸੰਸਾਰ ਦਾ ਚਲੋ ਚੱਲੀ ਦਾ ਮੇਲਾ ਹੈ ਇਹ ਕਾਨ ਕਰੋੜ ਛੱਡ ਕੇ ਅਤੇ ਦੂਸ਼ਣ ਬਾਜ਼ੀਆਂ ਲਾਉਣੀਆਂ ਛੱਡ ਕੇ ਉਸ ਮਾਲਕ ਦੀ ਭਾਵ ਭਗਤੀ ਕਰਿਆ ਕਰੋ।
ਕਬੀਰ ਡੁੱਬਹਿ ਗੋਰੇ ਬਾਪੂਰੇ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਡੁੱਬਹਿ ਗੋ, ਡੁੱਬ ਜਾਵੇਂਗਾ ਰੇ ਹੇ ਭਾਈ ਹੇ ਬੱਪਰੇ ਤੁਛ ਜੀਵ, ਡੁੱਬ ਜਾਵੇਂਗਾ ਸੰਸਾਰ ਸਮੁੰਦਰ ਦੇ ਅੰਦਰ।
ਬਹੁ ਲੋਗਣ ਕੀ ਕਾਨ,
ਜਿਹੜੀਆਂ ਬਹੁਤੇ ਲੋਕਾਂ ਦੀਆਂ ਕਾਨ ਕਰੋੜਾਂ ਤੇ ਮਥਾਜਗੀਆਂ ਝਲਦਾ ਫਿਰਦਾ ਨਾ, ਮੈਂ ਕਾਨ ਕਰੋੜ ਚੁੱਕੀ ਫਿਰਦਾ ਵੀ ਮੇਰੇ ਵਰਗਾ ਹੋਰ ਕੋਈ ਨੀ ਤੇ ਮੈਂ ਉਹ ਨੀ ਕਰ ਸਕਦਾ। ਇਹ ਬਹੁ ਲੋਗਣ ਕੀ ਕਾਨ, ਬਹੁਤੇ ਲੋਕਾਂ ਦੇ ਜਿਹੜੇ ਕਾਨ ਕਰੋੜ ਹੈ ਇਹ ਛੱਡ ਦੇਣਾ ਕਰ ਗੁਰੂ ਕੇ ਪਿਆਰਿਆ, ਇਹਨਾਂ ਗੱਲਾਂ ਚ ਪੈ ਗਏ ਹੋ ਜੇ, ਇਹਨਾਂ ਚੱਕਰਾਂ ਚ ਪੈ ਗਏ ਹੋ ਤਾਂ ਡੁੱਬਾ ਗੋ ਰੇ ਬਾਪਰੇ ਰੇ ਹੇ ਬਪਰੇ ਤੁਛ ਜੀਵ, ਪੱਗ ਡੁੱਬ ਜਾਵੇਂਗਾ ਸੰਸਾਰ ਸਮੁੰਦਰ ਦੇ ਮੰਝ ਘੋਰ, ਇਹਦੇ ਵਿੱਚ ਹੀ ਡੁੱਬ ਜਾਵੇਂਗਾ, ਗਲਤਾਨ ਹੋ ਜਾਵੇਂਗਾ।
ਪਾਰੋਸੀ ਕੇ ਜੋ ਹੁਆ,
ਖਿਆਲ ਕਰਕੇ ਵੇਖੀਏ ਸੰਸਾਰ ਇਹੋ ਜਿਹਾ, ਪਾਰੋਸੀ ਕੇ ਜੋ ਹੁਆ, ਜਿਹੜਾ ਪੜੋਸੀ ਦੇ ਗੁਆਂਢੀ ਦੇ ਹੋਏ ਆ ਨਾ, ਜੇ ਅੱਜ ਉਹਨਾਂ ਦੇ ਕਾਲ ਆਉਣ ਵੜੇ ਆ ਤੇ ਮੌਤ ਹੋ ਗਈ ਹੈ, ਇਹ ਮੌਤ ਦਾ ਇਹ ਸਮਾਂ ਜਿਹੜਾ ਨਾ ਇਹ ਆਪਣੇ ਘਰ ਵੀ ਆਉਣ ਵਾਲਾ ਹੈ। ਪਾੜੋਸੀ ਕੇ ਜੋ ਹੁਆ, ਜਿਹੜਾ ਗੁਆਂਢੀ ਦੇ ਘਰ ਚ ਭਾਣਾ ਵਾਪਰਿਆ ਨਾ ਕਿਸੇ ਦੇ ਅਕਾਲ ਚਲਾਣੇ ਤੋਂ,
ਆਪਣੇ ਭੀ ਜਾਣ
ਤੂੰ ਆਪਣੇ ਘਰ ਵੀ ਆਇਆ ਲੈ ਤੇ ਸੰਸਾਰ ਹੈ, ਚਲੋ ਚੱਲੀ ਦਾ ਮੇਲਾ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਕਰਕੇ ਨਾ ਕਿਸੇ ਲੋਕਾਂ ਦੀ ਕਾਨ ਕਰੋੜ ਰੱਖਿਆ ਕਰ, ਨਾ ਡੁੱਬ ਜਾਵੇਂਗਾ ਇਹਨਾਂ ਵਿਹਾਰਾਂ ਚ ਪੈ ਕੇ, ਜੋ ਬਾਕੀਆਂ ਦੇ ਘਰਾਂ ਚ ਵਾਪਰ ਰਿਹਾ ਨਾ ਉਹ ਤੇਰੇ ਘਰ ਚ ਵਾਪਰਨ ਵਾਲਾ ਹੈ। ਇਸ ਕਰਕੇ ਵਾਹਿਗੁਰੂ ਦੀ ਭਗਤੀ ਬੰਦਗੀ ਕਰਨੀ ਚਾਹੀਦੀ ਹੈ।
ਕਬੀਰ ਭਲੀ ਮਧੂਕਰੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਭਿੱਖਿਆ ਮੰਗਣ ਵਾਲੇ ਹਨ, ਭਲੀ ਮਧੂਕਰੀ, ਉਹਨਾਂ ਨੇ ਜਿਹੜੀ ਮਧੂਕਰੀ ਭਿੱਖਿਆ ਮੰਗਣ ਵਾਲੀ ਹੈ ਨਾ ਮਧੂਕਰੀ, ਉਹ ਬੜੀ ਭਲੀ ਚੰਗੀ ਹੈ।
ਨਾਨਾ ਵਿਧ ਕੋ ਨਾਜ,
ਔਰ ਨਾਨਾ ਵਿਧੀ ਤਰ੍ਹਾਂ ਦਾ ਕੋਈ ਖਾਲਸਾ ਜੀ, ਕੋਈ ਸਬਜ਼ੀ ਪਾ ਦਿੰਦਾ ਹੈ, ਕੋਈ ਦਾਲ ਪਾ ਦਿੰਦਾ ਭਿੱਖਿਆ ਮੰਗਣ ਆਏ ਸਾਧੂ ਨੂੰ, ਕਿਸੇ ਦੇ ਮਿੱਸੀ ਰੋਟੀ ਹੁੰਦੀ ਹੈ, ਕਿਸੇ ਦੇ ਪਰੌਂਠੇ ਹੁੰਦੇ ਨੇ, ਕਿਸੇ ਦੇ ਕਿਸੇ ਤਰ੍ਹਾਂ ਦੀਆਂ, ਸੋ ਸਬਜ਼ੀਆਂ ਭਾਜੀਆਂ ਵੱਖਰੀਆਂ ਵੱਖਰੀਆਂ, ਰੋਟੀਆਂ ਵੱਖੋ ਵੱਖਰੀਆਂ ਪ੍ਰਸ਼ਾਦੇ, ਸੋ ਬਹੁਤ ਵਿਧੀਆਂ ਪੂਰਵਕ ਭਗਤ ਜੀ ਕਹਿੰਦੇ ਉਹ ਭਿੱਖਿਆ ਦਾ ਜਿਹੜਾ ਅਨਾਜ ਹੁੰਦਾ ਨਾ ਉਹ ਮੰਗ ਕੇ ਜਿਹੜਾ ਸਾਧੂ ਲਿਜਾਂਦੇ ਨੇ, ਬਹੁਤ ਵਿਧੀ ਪੂਰਵਕ ਉਹ ਬਣਾਈ ਹੋਈ ਭਿੱਖਿਆ ਮੰਗੀ ਹੋਈ ਬੜੀ ਚੰਗੀ ਹੈ।
ਦਾਵਾ ਕਹੂ ਕੋ ਨਹੀਂ,
ਤੇ ਉਹਦੇ ਖਾਲਸਾ ਜੀ ਕੀ ਦਾਵਾ, ਜਿਹੜਾ ਮੰਗਣ ਵਾਲਾ ਸਾਧੂ ਭਿੱਖਿਆ ਮੰਗਣ ਵਾਸਤੇ ਗਿਆ, ਜੀ ਕਰੇ ਕੋਈ ਦੇ ਦੇਵੇ, ਜਾ ਕੇ ਮੰਗਦਾ ਮਾਈ ਮੰਨੀ ਦੇ ਦਿਓ, ਪ੍ਰਸ਼ਾਦਾ ਦੇ ਦਿਓ, ਕੋਈ ਦੁੱਧ ਦੇ ਦਿਓ, ਕੋਈ ਸਬਜ਼ੀ ਦੇ ਦਿਓ, ਜੇ ਕਿਸੇ ਦਾ ਜੀ ਚਾਹਵੇ ਤੇ ਉਹ ਦੇ ਦਿੰਦਾ, ਨਹੀਂ ਤੇ ਕਹਿੰਦੇ ਜੀ ਇਹਨੂੰ ਤਿਆਰ ਨਹੀਂ, ਅਗਲੇ ਘਰ ਚਲਾ ਜਾ। ਦਾਵਾ ਕਾਹੂ ਕੋ ਨਹੀਂ, ਕਿਸੇ ਦੇ ਉੱਪਰ ਦਾਵਾ ਥੋੜਾ ਵੀ ਲੈ ਕੇ ਹੀ ਜਾਣਾ, ਨਹੀਂ ਭਿੱਖਿਆ ਮੰਗ ਰਿਹਾ, ਨਹੀਂ ਮਿਲੀ ਤੇ ਅਗਲਾ ਦਰਵਾਜ਼ਾ ਜਾ ਖੜਕਾਉਂਦਾ ਹੈ, ਸੋ ਜੇ ਮਿਲ ਗਈ ਹੈ ਤੇ ਠੀਕ ਹੈ, ਜੇ ਨਹੀਂ ਮਿਲੀ ਤੇ ਅੱਗੇ ਚਲਾ ਗਿਆ, ਕਿਉਂਕਿ
ਵੱਡਾ ਦੇਸ਼ ਵੱਡ ਰਾਜ,
ਜਿਹੜਾ ਭਿੱਖਿਆ ਮੰਗਣ ਵਾਲਾ ਸਾਧੂ ਉਹਦੇ ਵਾਸਤੇ ਵੱਡਾ ਦੇਸ਼ ਬੜਾ ਦੇਸ਼ ਹੈ, ਹੋਰ ਘਰ ਬੜੇ ਬੇਅੰਤ ਨੇ, ਬੜਾ ਰਾਜ ਭਾਗ ਹੈ, ਸੰਸਾਰ ਹੈ ਇਸ ਦੇਸ਼ ਵਿੱਚ, ਨਹੀਂ ਤੇ ਹੋਰ ਕਿਸੇ ਦੇਸ਼ ਵਿੱਚ ਜਾ ਮੰਗੇਗਾ, ਜਿਹਨੇ ਮੰਗ ਕੇ ਭਿੱਖਿਆ ਮੰਗ ਕੇ ਰਾਮ ਰਾਮ ਕਰਕੇ ਖਾਣੀ ਹੈ, ਉਹਨੂੰ ਭਲਾ ਕੀ ਫਰਕ ਪੈਣ ਲੱਗਾ ਤੇ ਕੀ ਉਹ ਦਾਅਵੇਦਾਰੀ ਕਿਸੇ ਨਾਲ ਜਿਤਾ ਸਕਦਾ ਹੈ। ਇਸੇ ਪ੍ਰਕਾਰ ਭਗਤ ਜੀ ਕਹਿੰਦੇ ਹਨ,
ਕਬੀਰ ਭਲੀ ਮਧੂਕਰੀ,
ਭਗਤ ਜੀ ਕਹਿੰਦੇ ਨੇ ਗੁਰੂ ਕੇ ਪਿਆਰਿਓ ਭਲੀ ਚੰਗੀ ਹੈ, ਮਧੂਕਰੀ ਕਿਹੜੀ ਹੈ, ਜਿਹੜੀ ਭਗਤੀ ਕਰਨੀ ਨਾ ਪਰਮੇਸ਼ਰ ਦੀ ਭਗਤੀ ਕਰਨੀ ਹੈ, ਇਹ ਮਧੂਕਰੀ ਬੜੀ ਚੰਗੀ ਹੈ।
ਨਾਨਾ ਵਿਧ ਕੋ ਨਾਜ,
ਇਸ ਗੁਰੂ ਕੀ ਭਗਤੀ ਵਿੱਚ ਨਾਨਾ ਪ੍ਰਕਾਰ ਦਾ ਅਨਾਜ ਕਿਹੜਾ ਖਾਲਸਾ ਜੀ, ਜਿਹੜੇ ਸੁਭ ਗੁਣ ਹਨ, ਜਦੋਂ ਗੁਰੂ ਕੀ ਭਗਤੀ ਕਰਨਗੇ ਸੁਭ ਗੁਣਾਂ ਰੂਪੀ ਅਨਾਜ ਪੈਦਾ ਹੋਵੇਗਾ, ਸਤ ਪੈਦਾ ਹੋਵੇਗਾ, ਸੰਤੋਖ ਪੈਦਾ ਹੋਵੇਗਾ, ਇਸੇ ਤਰ੍ਹਾਂ ਵਸਤੂ ਵਿਚਾਰ ਹਿਰਦੇ 'ਚ ਪੈਦਾ ਹੋਵੇਗੀ, ਸ਼ੁਭ ਗੁਣ ਜਿਹੜੇ ਨੇ ਖਾਲਸਾ ਜੀ ਕਰਣਾ ਮੁਰਤਾ ਮੈਤਰੀ ਪੇਖਿਆ ਦੇ, ਉਹ ਗੁਣ ਜਿਹੜੇ ਨੇ ਵਨ ਸਵਨੇ ਪਰਮੇਸ਼ਰ ਕਿਰਪਾ ਕਰਕੇ ਹਿਰਦੇ ਦੇ ਅੰਦਰ ਧਾਰਨ ਕਰਾਵੇਗਾ। ਭਗਤੀ ਦੀ ਮਧੂਕਰੀ ਸਾਰਿਆਂ ਤੋਂ ਚੰਗੀ ਹੈ, ਬਹੁਤ ਵਿਧੀ ਪੂਰਵਕ ਸੁਭ ਗੁਣ ਜਿਹੜੇ ਨੇ ਹਿਰਦੇ 'ਚ ਪ੍ਰਵੇਸ਼ ਹੋ ਜਾਂਦੇ ਹਨ।
ਦਾਵਾ ਕਾਹੂ ਕੋ ਨਹੀਂ,
ਤੇ ਫਿਰ ਭਗਤੀ ਕਰਨ ਵਾਲਿਆਂ ਨੂੰ ਕੋਈ ਦਾਵਾ, ਕੋਈ ਰੋਕ ਰੁਕਈਆ ਨਹੀਂ ਕੋਈ ਪਾ ਸਕਦਾ ਕਿ ਤੂੰ ਭਗਤੀ ਨਹੀਂ ਕਰ ਸਕਦਾ। ਜਾਤ ਅਜਾਤ ਜਪੈ ਜਨਕ ਹੋਏ, ਸਭ ਯੁੱਗ ਮੈਂ ਤਾਂ ਕੀ ਗਤ ਹੋਏ, ਕਿਸੇ ਜਾਤੀ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਕੋਈ ਰੁਕਾਵਟ ਹੈ ਗੁਰੂ ਕੀ ਭਗਤੀ ਕਰਨ ਵਿੱਚ? ਕਦੇ ਵਾਸਤੇ ਵੀ ਨਹੀਂ, ਕੋਈ ਦਾਵਾ ਨਹੀਂ ਜਿਤਾ ਸਕਦਾ ਕਿ ਤੂੰ ਫਲਾਣਾ ਭਗਤ ਕਿਉਂ ਹੈ ਤੇ ਨਹੀਂ ਭਗਤੀ ਕਰ ਸਕਦਾ, ਕੋਈ ਰੋਕ ਟੋਕ ਨਹੀਂ ਹੋ ਸਕਦੀ, ਐਸੀ ਗੁਰੂ ਕੀ ਪਿਆਰੀ ਭਗਤੀ ਹੈ।
ਵੱਡਾ ਦੇਸ਼ ਵੱਡ ਰਾਜ,
ਜਿਨ੍ਹਾਂ ਨੇ ਭਗਤੀ ਕੀਤੀ ਉਹਨਾਂ ਨੂੰ ਵੱਡਾ ਦੇਸ਼ ਕਿਹੜਾ? ਗੁਰੂ ਕੀ ਸਾਧ ਸੰਗਤ ਹੈ, ਗੁਰੂ ਕੀ ਸਾਧ ਸੰਗਤ ਉਹਨਾਂ ਨੂੰ ਵੱਡਾ ਦੇਸ਼ ਪ੍ਰਾਪਤ ਹੋਇਆ। ਤੇ ਵੱਡ ਰਾਜ, ਵੱਡਾ ਕਿਹੜਾ ਖਾਲਸਾ ਜੀ? ਰਾਜ ਨਾਮ ਹੁੰਦਾ ਸਰੂਪ ਦਾ, ਪ੍ਰਕਾਸ਼ ਦਾ, प्रकाश स्वरूप जिहड़ा वाहिगुरु परमेश्वर निरंकार है ना, उन्हां नूं गुरु की साध संगत चों फिर प्राप्त हो गया है। जिन्हां ने भगती खालसा जी कीती है, गुरु के भगत बने हन, नियत होया समा समाप्त हो गया है। सो सतगुरु की कृपा नाल ये लड़ीवार कथा चल रही है। टीसरेज कंपनी वाले गुरमुख प्यारे रिकॉर्ड कर रहे हैं। वख वख गुरु घरां च खालसा जी हर साल की तरह दमदमी टकसाल जथा संगत इत्थे आउंदा है। कलम बोली दियां विशेष तौर पर संगतां दा धन्नवाद है जिहड़े रात दिन करके जथे संगत की सेवा में थावां थावां ते गुरमत प्रचार वास्ते गुरु घर लैके जाते हैं। और खालसा जी विसाखी का पुरब खालसे का जन्मदिन आ रहा है। सो 14 तरीक वाले दिन हर साल की तरह खालसा जी सनिचरवार वाला दिन भारी अमृत संचार गुरद्वारा श्री गुरु नानक सचखंड सभा उसे खालसा जी कलम बोली विखे अमृत संचार हो रहा है। जिन्हां ने अजे तक अमृत पान नहीं किया, सो माइया भाइया भैणा मातावां बजुर्गों ने उन्हां दी सेवा विच बेनती पाई, अमृत छक के गुरु की सिखी कमाईए। सो अमृत बलाखी जे कोई वीर होवे माई भाई तो गुरद्वारा कलम बोली दिन के 12:30 बजे के करीब करीब उत्थे पहुँच के गुरु का अमृत छक के गुरु की खुशियां प्राप्त करिए। पहली बार खालसा जी इस अस्थान के उपर धन गुरु ग्रंथ साहब जी के दर्शन दीदार होए ने। गुरु की संगत जुड़ मिल के आप शब्द की सांझ पाई है, कथा कीर्तन का आनंद माणिया है। सो जिथे गुरु का धन्यवाद उथे खालसा जी गुरद्वारा साहब की प्रबंधक कमेटी वीर का सब का बहुत बहुत धन्यवाद, गुरु की संगत का धन्यवाद। सतगुरु चढ़ती कला प्रदान करन, ये गुरु के चरणा च अरदास है। भुलां चुकां की खिमा बख्शणी जी।
कबीर भली मधु करी नाना बिद को नाज, दावा काहूं को नहीं बड़ा देश बड़ राज।
वाहिगुरु जी का खालसा, वाहिगुरु जी की फतेह।